कच्छहुँ कंचन पयो शब्द गुर सर्वनय सुनयो बिखते अमृत होयो नाम सतगुर मुख पण्यो लोहो होयो लाल नदर सतगुर जद थारै पाहण माणक करै ज्ञान गुर कहयो विचारै काठों श्री खंड सतगुर कियो दुख दरिद्र तिनके गए सतगुर चरण जिन परसिया से पशु परेत सुर नर भये सो कहो टल गुर सेविया अहनेस सहज सुभाए दर्शन परसे गुरु कै जन्म मरण दुख जाए होवै सिफत खसम दी नूर अरसों कुरसों चटिया तुद डिठे सचे पातशाह मल जन्म जन्म दी कटिया सतनाम वाहिगुरु साहिब जीओ कतक किरत पया जो प्रभ पाया दीपक सहज बलै तत जलाया कतक किरत पया जो प्रभ पाया दीपक सहज बलै तत जलाया दीपक रस तेलो धन पिर मेलो धन उमा है सरसी अवगण मारी मरै ना सीजै गुण मारी ता मरसी नाम भगत दे निज घर बैठे अजहु तिनाड़ी आशा नानक मिलहो कपट दर खोलो एक घड़ी खट मासा नाम भगत दे निज घर बैठे अजहु तिनाड़ी आसा नानक मिलोहो कपट दर खोलोहो एक घड़ी खट मासा वाहिगुरु जी का खालसा वाहिगुरु जी की फतेह। सतगुरु दीन दुनिया दे मालक सच्चे पातशाह साहिब श्री गुरु ग्रंथ साहिब महाराज जी दे पावन चरणा कमलां विच सुभायमान गुरु रूप साध संगत जीओ आप जी हजूर दे चरणा विच पहुँच के अकाल पुरख वाहिगुरु वालों मिले इस अमोलक मनुखी जीवन नू सफल कर रहे हो। ਤੁਖਾਰੀ ਰਾਗ ਵਿੱਚ 12ਵਾਂ ਬਾਣੀ ਵਿੱਚ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਅੱਜ ਦੇ ਕੱਤਕ ਮਹੀਨੇ ਨਾਲ ਸੰਬੰਧਿਤ ਜੋ ਬਚਨ ਹਨ ਇਹਨਾਂ ਬਚਨਾਂ ਦੀ ਵਿਚਾਰ ਸਤਿਗੁਰਾਂ ਦੀ ਬਖਸ਼ਿਸ਼ ਪ੍ਰਾਪਤ ਕਰਨ ਦਾ ਯਤਨ ਕਰੀਏ। ਕੱਤਕ ਦਾ ਮਹੀਨਾ ਮੁੱਖ ਰੱਖ ਕੇ ਬਚਨ ਕੀਤੇ। ਕੱਤਕ ਦੇ ਮਹੀਨੇ ਵਿੱਚ ਜ਼ਿਮੀਦਾਰ ਵੱਲੋਂ ਬੀਜੀ ਹੋਈ ਫਸਲ ਜੋ ਉਹਨੇ ਪਿਛਲੇ ਕਈ ਮਹੀਨਿਆਂ ਤੋਂ ਮਿਹਨਤ ਕੀਤੀ ਹੈ, ਕਮਾਇਆ ਹੈ, ਉਸ ਮਿਹਨਤ ਦਾ ਫਲ ਉਹਨੂੰ ਇਸ ਮਹੀਨੇ ਵਿੱਚ ਮਿਲਦਾ ਹੈ। ਜਿੰਨੀ ਕੁ ਉਸਨੇ ਕਾਦਣਾ ਕੀਤੀ ਅਤੇ ਉੱਪਰੋਂ ਪਰਮਾਤਮਾ ਦੀ ਬਖਸ਼ਿਸ਼ ਹੋਈ, ਉਹ ਜੋ ਉਹਦੇ ਘਰ ਵਿੱਚ ਧਨ ਆਇਆ ਹੈ, ਉਦਾਹਰਣ ਦੇ ਕੇ ਸਤਿਗੁਰੂ ਇਹ ਬਚਨ ਕਹਿ ਰਹੇ ਨੇ। ਇਸੇ ਤਰ੍ਹਾਂ ਜਿਸ ਗੁਰਮੁਖ ਨੇ, ਗੁਰਸਿੱਖ ਨੇ, ਮਨੁੱਖ ਨੇ ਆਪਣੀ ਜ਼ਿੰਦਗੀ ਅੰਦਰ ਗੁਰੂ ਕਾ ਉਪਦੇਸ਼ ਸੁਣ ਕੇ ਕਮਾਇਆ ਹੈ, ਗੁਰੂ ਕੇ ਉਪਦੇਸ਼ ਦੀ ਕਮਾਈ ਕੀਤੀ ਹੈ, ਉਸ ਉਪਦੇਸ਼ ਨੂੰ ਫਲ ਲੱਗਾ, ਉਸ ਕਮਾਈ ਨੂੰ ਉਹਦੀ ਬਖਸ਼ਿਸ਼ ਪ੍ਰਾਪਤ ਹੋਈ, ਉਹਦੇ ਘਰ ਵਿੱਚ ਇੱਕ ਦਾਤ ਮਿਲੀ ਉਸਨੂੰ। ਉਹ ਦਾਤ ਕਿਹੜੀ ਹੈ? ਕਹਿੰਦੇ ਉਹਦੀ ਜ਼ਿੰਦਗੀ ਦੇ ਵਿੱਚ ਇੱਕ ਤੱਤ ਹੈ, ਤੇਲ ਹੈ, ਜੋ ਬਿਨਾਂ ਜਗਾਉਣ ਤੋਂ ਇਸੇ ਤਰ੍ਹਾਂ ਬੁੱਝਿਆ ਹੋਏ ਦੀਵੇ ਵਾਂਗ ਸੀ। ਜੀਵਨ ਹਨੇਰੇ ਵਿੱਚ ਸੀ, ਸਤਿਗੁਰੂ ਨੇ ਕਿਰਪਾ ਕੀਤੀ, ਉਹ ਸਹਿਜ ਦਾ ਦੀਵਾ ਬਾਲ ਦਿੱਤਾ। ਕਿਉਂਕਿ ਸਾਡਾ ਜੀਵਨ, ਸਤਿਗੁਰੂ ਨੇ ਕਿਹਾ, ਜੋਤ ਤੋਂ ਸ਼ੁਰੂ ਹੋਇਆ, ਚਾਨਣ ਤੋਂ ਸ਼ੁਰੂ ਹੋਇਆ। ਗੁਰਬਾਣੀ ਵਿੱਚ ਬਹੁਤ ਸਾਰੇ ਥਾਵਾਂ 'ਤੇ ਇਹ ਬਚਨ ਆਉਂਦੇ ਨੇ ਕਿ ਮਨੁੱਖ ਦਾ ਸਰੀਰ ਜੋਤ ਦੇ ਦੀਵੇ ਦੇ ਸਹਾਰੇ 'ਤੇ ਚੱਲ ਰਿਹਾ ਹੈ। ਮਨ ਦਾ ਮੂਲ ਵੀ ਜੋਤ ਹੈ, ਚਾਨਣ ਹੈ, ਦੀਵਾ ਹੈ, ਅਤੇ ਸਰੀਰ ਦਾ ਮੂਲ ਵੀ ਚਾਨਣ ਹੈ, ਦੀਵਾ ਹੈ, ਜੋਤ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬਚਨ ਨੇ ਕਿ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਤੇਰੇ ਵਿੱਚ ਪਰਮਾਤਮਾ ਨੇ ਦੀਵਾ ਪਾਇਆ, ਤਾਂ ਤੇਰੀ ਮਿੱਟੀ ਹੈ ਜਿਹੜੀ ਚੱਲ ਰਹੀ ਹੈ, ਤਾਂ ਤੂੰ ਜੱਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜੱਗ ਮੈਂ ਆਇਆ। ਤੇਰੇ ਸਰੀਰ ਵਿੱਚ ਜਿਹੜਾ ਕਿ ਮਿੱਟੀ ਦਾ ਬਣਿਆ ਹੋਇਆ, ਮਿੱਟੀ ਅਤੇ ਪਾਣੀ ਨੂੰ ਮਿਲਾ ਕੇ ਬਣਾਇਆ, ਇਹਦੇ ਅੰਦਰ ਅਕਾਲ ਪੁਰਖ ਨੇ ਆਪਣੇ ਵੱਲੋਂ ਇੱਕ ਰੂਹ ਫੂਕੀ ਹੈ, ਇੱਕ ਦੀਵਾ ਜਗਾਇਆ ਹੈ, ਇੱਕ ਜਿੰਦ ਪਾਈ ਹੈ, ਚੇਤਨਤਾ ਕੁਝ ਵੀ ਕਹਿ ਸਕਦੇ ਹਾਂ। ਉਹਦੇ ਸਹਾਰੇ 'ਤੇ ਇਹ ਸਰੀਰ ਇੱਥੇ ਸਾਧ ਸੰਗਤ ਆਪਾਂ ਤੁਰਨੇ ਹਾਂ, ਬਾਹਰ ਵੇਖ ਸਕਦੇ ਹਾਂ, ਜੋਤ ਹੀ ਅੰਦਰੋਂ ਵੇਖਦੀ ਹੈ। ਜਿੱਦਣ ਜੋਤ ਵਿੱਚੋਂ ਪਾਸੇ ਹੋ ਗਈ, ਕੋਈ ਵੇਖ ਨਹੀਂ ਸਕੇਗਾ। ਜੋਤ ਹੀ ਸੁਣਦੀ ਹੈ ਅੰਦਰ, ਚਾਨਣ ਹੀ ਅੰਦਰ ਸੁਣਦਾ ਹੈ, ਚਾਨਣ ਹੀ ਅੰਦਰੋਂ ਬੋਲਦਾ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਬ ਆਪਣੀ ਜੋਤ ਤੂੰ ਖਿੰਚੈ ਸੁਆਮੀ, ਤਬ ਕੋਈ ਕਰੋ ਦਿਖਾ ਵਖਿਆਨਾ। ਜੋਤ ਹੀ ਅੰਦਰ ਬੋਲਦੀ ਹੈ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ। ਹੁਣ ਸਾਨੂੰ ਜੋਤ ਨਹੀਂ ਦਿਸਦੀ, ਸਾਨੂੰ ਚਾਨਣ ਨਹੀਂ ਦਿਸਦਾ। ਗੁਰੂ ਸਾਹਿਬ ਭਾਵੇਂ ਬਾਣੀ ਵਿੱਚ ਵਾਰ ਵਾਰ ਕਹਿੰਦੇ ਵੀ ਤੂੰ ਚਾਨਣ ਹੈ, ਤੇਰੇ ਵਿੱਚ ਇੱਕ ਦੀਵਾ ਹੈ, ਉਹਨੂੰ ਵੇਖ, ਬੁੱਝਿਆ ਪਿਆ। ਬੁੱਝਦਾ ਤਾਂ ਹੈ ਨਹੀਂ, ਪਰ ਤੁਸੀਂ ਕਈ ਵਾਰੀ ਵੇਖਿਆ ਹੋਵੇਗਾ ਕਿ ਬਲਬ ਦੇ ਦੁਆਲੇ, ਦੀਵੇ ਦੇ ਦੁਆਲੇ ਤੁਸੀਂ ਕੋਈ ਪਰਦਾ ਕਰ ਦਿਓ, ਕੋਈ ਕੱਪੜਾ ਤਾਣ ਦਿਓ ਜਾਂ ਹੋਰ ਕੋਈ ਚੀਜ਼ ਰੱਖੋ, ਉਹ ਅੰਦਰ ਭਾਵੇਂ ਬਲੀ ਜਾਏਗਾ ਪਰ ਬਾਹਰਲੇ ਪਾਸੇ ਉਹਦਾ ਚਾਨਣ ਨਹੀਂ ਆਏਗਾ। ਜੇ ਉਹਦਾ ਖੋਲ ਮੈਲਾ ਹੋ ਗਿਆ ਤਾਂ ਵੀ ਚਾਨਣ ਨਹੀਂ ਆਏਗਾ। ਦੀਵਾ ਤੇ ਕਿਸੇ ਵੀ ਮਨੁੱਖ ਦਾ ਬੁੱਝਾ ਹੋਇਆ ਨਹੀਂ, ਅੰਦਰ ਵਿਵੇਕ ਦਾ ਗਿਆਨ ਦਾ ਦੀਵਾ ਸਾਰਿਆਂ ਵਿੱਚ ਬਲਿਆ ਹੋਇਆ। ਪਰ ਜਿਉਂ ਜਿਉਂ ਅਸੀਂ ਸੰਸਾਰ ਵਿੱਚ ਵਿਚਰਨੇ ਹਾਂ, ਜਿਉਂ ਜਿਉਂ ਅਸੀਂ ਮਨ ਦੇ ਆਧਾਰ 'ਤੇ ਜਿਉਂਦੇ ਹਾਂ, ਸੰਸਾਰ ਦੇ ਵਿੱਚੋਂ ਅਸੀਂ ਹਉਮੈ ਦੀ ਮੈਲ ਜਿਉਂ ਜਿਉਂ ਇਕੱਠੀ ਕਰੀ ਜਾਂਦੇ ਹਾਂ, ਤਿਉਂ ਤਿਉਂ ਅੰਦਰ ਦਾ ਵਿਵੇਕ ਦਾ ਜੀਵਾ ਉਹਦਾ ਜਿਹੜਾ ਪੜਦਾ ਹੈ ਮੋਟਾ ਹੁੰਦਾ ਜਾਂਦਾ ਹੈ। ਜਦੋਂ ਪੜਦਾ ਮੋਟਾ ਹੋ ਗਿਆ, ਫਿਰ ਉਹਦਾ ਚਾਨਣ ਆਉਣਾ ਬਾਹਰ ਬੰਦ ਹੋ ਗਿਆ, ਅਤੇ ਜਦੋਂ ਚਾਨਣ ਬਾਹਰ ਬੰਦ ਆਉਣਾ ਹੋ ਗਿਆ, ਉਸ ਹਾਲਤ ਵਿੱਚ ਬੰਦੇ ਨੂੰ ਪਤਾ ਨਹੀਂ ਲੱਗਦਾ ਵੀ ਜ਼ਿੰਦਗੀ ਕਿਵੇਂ ਜਿਉਣੀ ਹੈ। ਉਸ ਹਾਲਤ ਦੇ ਅੰਦਰ ਭਾਵੇਂ ਸਾਧ ਸੰਗਤ, ਮੈਂ ਬੇਨਤੀ ਕਰਾਂ, ਕਿੰਨਾ ਵੀ ਗਿਆਨ ਬੰਦਾ ਇਕੱਠਾ ਕਰ ਲਏ, ਕਿੰਨਾ ਵੀ ਉਹ ਸਿੱਖ ਲਵੇ, ਜਿੰਨਾ ਚਿਰ ਉਹਦੇ ਮਨ ਦਾ ਦੀਵਾ ਮੈਲਾ ਹੈ, ਮੈਲ ਨਹੀਂ ਲੱਥੀ ਉਹਦੇ ਜੀਵਨ ਦੇ ਵਿੱਚੋਂ, ਉਹਨੂੰ ਦਿੱਤੇ ਹੋਏ ਗਿਆਨ ਵੀ ਕਾਲੇ ਹੋ ਜਾਣਗੇ। ਇਹ ਸੱਚਾਈ ਹੈ। ਇਸ ਲਈ ਗੁਰੂ ਸਾਹਿਬ ਨੇ ਕਿਹਾ, ਤੂੰ ਗਿਆਨ ਨਾ ਸਿੱਖ, ਤੂੰ ਆਪਣੇ ਆਪੇ ਨੂੰ ਧੋਣ ਦਾ ਯਤਨ ਕਰ, ਆਪਣੇ ਜੀਵਨ ਦੇ ਉੱਤੋਂ ਮੈਲ ਲਾ ਗੁਰਬਾਣੀ ਨਾਲ, ਨਾਮ ਨਾਲ, ਅਤੇ ਜਿੱਦਣ ਤੇਰਾ ਅੰਦਰ ਸ਼ੁੱਧ ਹੋ ਜਾਏਗਾ ਨਾ, ਉਸ ਦਿਨ ਤੇਰੀ ਜ਼ਿੰਦਗੀ ਦੇ ਜਿੰਨੇ ਸਵਾਲ ਨੇ, ਜਦੋਂ ਚਾਨਣ ਹੀ ਹੋ ਗਿਆ ਫਿਰ ਪੁੱਛਣ ਦੀ ਲੋੜ ਕੀ ਪੈਣੀ ਹੈ, ਜਦੋਂ ਬਲਬ ਹੀ ਜਗ ਗਿਆ, ਜਦੋਂ ਲਾਈਟ ਆ ਗਈ ਸਾਹਮਣੇ, ਫਿਰ ਉਹਨੂੰ ਕੀ ਪੁੱਛਾਂਗੇ, ਸਾਹਮਣੇ ਤਾਂ ਪਿਆ ਹੈ। ਅਤੇ ਜਿੰਨਾ ਚਿਰ ਲਾਈਟ ਨਹੀਂ ਜਗੀ, ਉਨਾ ਚਿਰ ਭਾਵੇਂ ਕੋਈ ਸਾਨੂੰ ਕਿੰਨਾ ਦੱਸੇ ਪਿਆ, ਜੋ ਮਰਜ਼ੀ ਸਮਝਾਈ ਜਾਏ, ਫਿਰ ਸਾਧ ਸੰਗਤ ਦੱਸਿਆ ਹੋਇਆ ਕੰਮ ਨਹੀਂ ਆਉਂਦਾ। ਪਰ ਕਬੀਰ ਸਾਹਿਬ ਦਾ ਇੱਕ ਬਚਨ ਆਉਂਦਾ ਹੈ, ਕਹਿੰਦੇ ਸੰਸਾਰ ਦੀ ਰਵਾਇਤ ਇਹ ਹੈ, ਇੱਥੇ ਨਾ ਤਾਂ ਕਿਸੇ ਨੂੰ ਚਾਨਣ ਦੀ ਲੋੜ ਹੈ, ਅਤੇ ਜੇ ਕਿਤੇ ਚਾਨਣ ਆ ਵੀ ਜਾਏ ਤਾਂ ਕਿਸੇ ਕੋਲ ਅੱਖਾਂ ਨਹੀਂ ਆਉਂਦੀਆਂ। ਕਿਉਂਕਿ ਇਹ ਦੋ ਚੀਜ਼ਾਂ ਚਾਹੀਦੀਆਂ ਨੇ ਖਿਆਲ ਰੱਖਣਾ। ਅਸੀਂ ਕਹਿੰਦੇ ਹਾਂ ਗਿਆਨ ਸੁਣ ਲਈਏ, ਗਿਆਨ ਜਿੰਨਾ ਮਰਜ਼ੀ ਸਮਝੀਏ, ਜਿੰਨਾ ਮਰਜ਼ੀ ਪੜ੍ਹੀਏ, ਸੁਣੀਏ, ਜੋ ਮਰਜ਼ੀ ਕਰ ਲਈਏ, ਬੜੇ ਬੜੇ ਗਿਆਨਵਾਨ ਨੇ, ਗਿਆਨ ਦੇ ਨਾਲ, ਅੱਖਰੀ ਗਿਆਨ ਨਾਲ ਰਸਤਾ ਨਹੀਂ ਮਿਲੇਗਾ। ਅੱਖਰੀ ਗਿਆਨ ਦੇ ਨਾਲ ਸਿਰਫ ਆਪਣੇ ਮਨ ਦੇ ਭਰਮ ਦਾ ਹਨੇਰਾ ਹੋਰ ਵੱਧਦਾ ਜਾਏਗਾ, ਹੰਕਾਰ ਹੋਰ ਵੱਧਦਾ ਜਾਏਗਾ, ਅੰਦਰੋਂ ਚਾਨਣ ਨਹੀਂ ਜਗੇਗਾ। ਇਸ ਕਰਕੇ ਜਿਨ੍ਹਾਂ ਦੀਆਂ ਆਪਣੀਆਂ ਅੱਖਾਂ ਨਹੀਂ, ਉਹਨਾਂ ਵਾਸਤੇ ਭਾਵੇਂ ਪਰਮਾਤਮਾ ਸੂਰਜ ਬਣ ਕੇ ਆਵੇ, ਭਾਵੇਂ ਚੰਦਰਮਾ ਬਣ ਕੇ ਆਵੇ, ਉਹਨਾਂ ਨੂੰ ਦਿਸਣ ਵਾਲੀ ਕੋਈ ਚੀਜ਼ ਨਹੀਂ। ਦੋ ਚੀਜ਼ਾਂ ਚਾਹੀਦੀਆਂ ਨੇ, ਗੁਰੂ ਦਾ ਗਿਆਨ ਅਤੇ ਸਿੱਖ ਦੀ ਅੱਖ। ਜੇ ਸਿੱਖ ਕੋਲ ਸ਼ਰਧਾ ਦੀ ਅੱਖ ਨਹੀਂ, ਪ੍ਰੇਮ ਦੀ ਭਾਵਨਾ ਦੀ ਅੱਖ ਨਹੀਂ, ਗੁਰੂ ਚਾਨਣ ਭਾਵੇਂ ਜਿੰਨਾ ਮਰਜ਼ੀ ਸਾਹਮਣੇ ਖੜ੍ਹਾ ਰਹੇ, ਉਹਦੀ ਜ਼ਿੰਦਗੀ ਵਿੱਚ ਲਾਹ ਪ੍ਰਾਪਤ ਨੂੰ ਰਸਤਾ ਨਹੀਂ ਮਿਲਦਾ। ਗੁਰੂ ਅਤੇ ਸਿੱਖ ਦੇ ਦੋ ਤਰੀਕੇ ਨੇ, ਗੁਰੂ ਕੋਲ ਹੈ ਗਿਆਨ ਦਾ ਚਾਨਣ, ਅਤੇ ਸਿੱਖ ਕੋਲ ਹੈ ਪ੍ਰੇਮ ਦੀ ਅੱਖ। ਜਦੋਂ ਸਿੱਖ ਕੋਲ ਪ੍ਰੇਮ ਦੀ ਅੱਖ ਆ ਜਾਏ, ਅਤੇ ਗੁਰੂ ਵੱਲੋਂ ਗਿਆਨ ਦਾ, ਨਾਮ ਦਾ ਚਾਨਣ ਦੇ ਦਿੱਤਾ ਜਾਏ, ਉਸ ਹਾਲਤ ਵਿੱਚ ਦੋਵਾਂ ਦਾ ਜੋੜ ਬੈਠ ਜਾਂਦਾ ਹੈ। ਸਿੱਖ ਫਿਰ ਉਹਦੇ ਵਿੱਚੋਂ ਰਸਤਾ ਲੱਭ ਲੈਂਦਾ ਉਸ ਦੀਵੇ ਵਿੱਚ। ਤਾਂ ਸਤਿਗੁਰੂ ਕਹਿੰਦੇ ਦੀਵਾ ਮੈਲਾ ਹੋ ਗਿਆ ਜੀਵਨ ਦਾ। ਸਾਡਾ ਪ੍ਰਯੋਜਨ ਹੈ ਇੱਥੇ ਆਪਣੇ ਆਪ ਨੂੰ ਧੋਣਾ, ਆਪਣੇ ਆਪ ਨੂੰ ਸਾਫ਼ ਕਰਨਾ। ਔਰ ਸਾਡਾ ਆਪਣਾ ਆਪ ਜਿਹੜਾ ਹੈ ਉਹ ਕਈ ਪ੍ਰਕਾਰ ਦੀਆਂ ਮੈਲਾਂ ਨਾਲ ਭਰਿਆ ਹੋਇਆ। ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਮ੍ਰਿਗ ਮੀਨ ਭਿਰੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਪੰਚ ਦੋਖ ਅਸਾਧ ਜਾਮੈ ਤਾਂ ਕੀ ਕੇਤਕ ਆਸ, ਮਾਧਵੇ ਅਪਿਦਿਆ ਅਵਿਦਿਆ ਹਿਤਕੀਨ ਵਿਵੇਕ ਦੀਪ ਮਲੀਨ। ਇਹ ਪੰਜ ਧਿਆਨ ਦੇਣਾ, ਮੈਲ ਕੀ ਇਹ ਸਮਝਣਾ ਚਾਹੀਦਾ ਹੈ। ਕਿਉਂਕਿ ਤੁਸੀਂ ਵਾਰ ਵਾਰ ਬਾਣੀ ਵਿੱਚ ਇਹ ਸ਼ਬਦ ਸੁਣੋਗੇ, ਗੁਰੂ ਸਾਹਿਬ ਕਹਿੰਦੇ ਨੇ ਮੈਲ ਲਾ, ਮਨ ਨੂੰ ਧੋ। ਬੜੇ ਬੜੇ ਲੋਕ ਇਹ ਕਹਾਵਤਾਂ ਵੀ ਕਹਿੰਦੇ ਨੇ, ਮਨ ਸਾਫ਼ ਰੱਖਣਾ ਚਾਹੀਦਾ ਹੈ। ਪਰ ਇਹ ਮਾਮਲਾ ਹੈ ਕੀ ਹੈ, ਇਹ ਸਮਝ ਨਹੀਂ ਆਉਂਦਾ ਕਿਸੇ ਦੇ ਮਨ ਦੀ ਮੈਲ ਹੈ ਕੀ ਹੈ। ਜਦੋਂ ਮਨ ਹੀ ਸਮਝ ਵਿੱਚ ਨਹੀਂ ਆਉਂਦਾ, ਜਦੋਂ ਕੱਪੜਾ ਹੀ ਨਹੀਂ ਸਾਡੀ ਹੱਥ ਵਿੱਚ ਆਇਆ, ਤਾਂ ਉਹਦੀ ਮੈਲ ਕਿਵੇਂ ਲਾ ਲਾਂਗੇ। ਪਹਿਲਾਂ ਤਾਂ ਸਾਨੂੰ ਇਹ ਵੇਖਣਾ ਪਏਗਾ ਮਨ ਕੀ ਹੈ, ਨਹੀਂ ਤਾਂ ਪੜ੍ਹੀ ਜਾਵਾਂਗੇ ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤਾ ਉੱਤਰ ਸੁੱਖੇ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਨ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇ ਕੇ ਰੰਗ। ਇਹ ਗੱਲਾਂ ਕਹਿਣ ਕਹਾਵਣ ਤੱਕ ਰਹਿਣਗੀਆਂ। ਜਦੋਂ ਕੱਪੜਾ ਹੀ ਸਾਹਮਣੇ ਨਹੀਂ, ਨਾ ਸਾਬਣ ਸਾਹਮਣੇ ਹੈ, ਨਾ ਪਾਣੀ ਕੋਲ ਹੈ, ਮੈਲ ਕਿਵੇਂ ਲਵੇਗੀ, ਨਾ ਮੈਲ ਦਾ ਪਤਾ ਕਾਹਦੀ ਲੱਗੀ ਹੈ। ਕਿਉਂਕਿ ਮਨ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਜੋ ਟੁਕੜਾ ਹੈ, ਅਤੇ ਜਿਹਨੂੰ ਪਕੜ ਕੇ ਇਸ ਅਸਥੂਲ ਸਾਹਮਣੇ ਨਲਕੇ ਦੇ ਸਾਹਮਣੇ ਟੂਟੀ ਦੇ ਸਾਹਮਣੇ ਕਰ ਦਿਆਂਗੇ ਅਤੇ ਇਹਨਾਂ ਹੱਥਾਂ ਨਾਲ ਮਲਾਂਗੇ, ਇਸ ਤਰ੍ਹਾਂ ਦੀ ਉਹ ਕੋਈ ਚੀਜ਼ ਨਹੀਂ ਹੈ। ਜਿਸ ਮਨ ਨੂੰ ਵਾਰ ਵਾਰ ਸੋਧਣ ਦੀ ਗੱਲ ਕੀਤੀ ਗਈ, ਸ਼ੁੱਧ ਕਰਨ ਦੀ ਗੱਲ ਕਰਦੇ ਨੇ ਗੁਰੂ ਸਾਹਿਬ, ਉਹ ਮਨ ਦਾ ਸਰੂਪ ਬੜਾ ਅਜੀਬ ਹੈ। ਉਹ ਮਨ ਦਾ ਸਰੂਪ ਹੈ ਜਿਹੜੀ ਸਾਡੀ ਵਿਚਾਰਧਾਰਾ, ਸਾਡੇ ਖਿਆਲ ਨੇ। ਜਿੰਨਾ ਚਿਰ ਅਸੀਂ ਆਪਣੇ ਮਨ ਨੂੰ ਖੁਦ ਨਹੀਂ ਵੇਖ ਲੈਂਦੇ ਕਿ ਮੈਲ ਲੱਗੀ ਹੈ ਇੱਥੇ ਵਿੱਚ, ਇਹਦੇ ਵਿੱਚ ਕਿੱਥੇ ਕਰਕੇ ਗੰਦਗੀ, ਗੁਰੂ ਵਾਲੇ ਬਣਨ ਦਾ ਕੀ ਭਾਵ ਹੈ, ਲੋਕ ਗੁਰੂ ਦੇ ਸਾਹਮਣੇ ਆਪਣਾ ਮੂੰਹ ਕਿਉਂ ਨਹੀਂ ਕਰਦੇ? ਕਿਉਂਕਿ ਗੁਰੂ ਹੈ ਸ਼ੀਸ਼ੇ ਵਰਗਾ, ਉਹ ਸਾਡੇ ਮਨ ਦੀ ਤਸਵੀਰ, ਸਾਡੇ ਮੂੰਹ 'ਤੇ ਲੱਗੀ ਹੋਈ ਮਿੱਟੀ ਸਾਰੀ ਸਾਹਮਣੇ ਕੱਢ ਕੇ ਰੱਖ ਦਿੰਦਾ ਵੀ ਤੇਰੇ ਚਿਹਰੇ ਵਿੱਚ ਆਹ ਨੁਕਸ ਹੈ, ਤੇਰੇ ਜੀਵਨ ਵਿੱਚ ਆਹ ਕਮੀ ਹੈ। ਇਸ ਲਈ ਗੁਰੂ ਦੇ ਸਾਹਮਣੇ ਆਉਣਾ ਬਹੁਤ ਕਠਿਨ ਹੈ। ਗੁਰੂ ਨਾਲ ਅੱਖ ਮਿਲਾਉਣੀ ਬੜੀ ਔਖੀ ਹੈ। ਸ਼ਬਦ ਦੇ ਸਾਹਮਣੇ ਆਉਣਾ ਬੜਾ ਔਖਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਤਾਂ ਅਸੀਂ ਆ ਜਾਂਦੇ ਹਾਂ, ਸਾਧ ਸੰਗਤ ਮੱਥਾ 'ਤੇ ਟੇਕ ਲੈਂਦੇ ਹਾਂ, ਨਗਰ ਕੀਰਤਨ ਵਿੱਚ ਤਾਂ ਸ਼ਾਮਿਲ ਹੋ ਜਾਂਦੇ ਹਾਂ, ਪਰ ਗੁਰੂ ਕੇ ਸ਼ਬਦ ਦੇ ਸਾਹਮਣੇ ਹੋਣਾ ਕੀ ਹੈ? ਗੁਰੂ ਕੀ ਸ਼ਬਦ ਨੂੰ ਵਿਚਾਰ ਨਾਲ ਸੁਣਨਾ ਅਤੇ ਸੁਣ ਕੇ ਫਿਰ ਅੰਦਰ ਝਾਤੀ ਮਾਰ ਕੇ ਵੇਖਣੀ ਕਿ ਜੋ ਕੁਝ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ ਹੈ ਲਿਖਿਆ ਹੋਇਆ, ਕਿ ਮੇਰੀ ਜ਼ਿੰਦਗੀ ਵਿੱਚ ਹੈ ਉਹ, ਜਦੋਂ ਸਾਹਮਣੇ ਆਉਂਦਾ ਤਾਂ ਫਿਰ ਆਪਣਾ ਆਪ ਨਜ਼ਰ ਆਉਣ ਲੱਗ ਪੈਂਦਾ ਹੈ, ਆਪਣਾ ਆਪ ਦਿਸਣ ਲੱਗ ਪੈਂਦਾ ਹੈ। ਇਸ ਕਰਕੇ ਮਨ ਹੈ ਖਿਆਲਾਂ ਦਾ ਇੱਕ ਪੁੰਜ, ਖਿਆਲਾਂ ਦਾ ਇੱਕ ਇਕੱਠ ਹੈ ਜਿਹੜੇ ਸਾਡੇ ਖਿਆਲ ਨੇ ਅੰਦਰ। ਪਹਿਲਾਂ ਤਾਂ ਸਤਿਗੁਰੂ ਕਹਿੰਦੇ ਆਪਣੇ ਮਨ ਨੂੰ ਵੇਖ, ਇਸ ਮਨ ਕੋਈ ਖੋਜੋ ਭਾਈ, ਇਸ ਮਨ ਵੱਲ ਵੇਖ ਕਿੱਥੇ ਕਿੱਥੇ ਜਾ ਰਿਹਾ। ਕਬ ਹੂੰ ਜੀੜਾ ਊਬ ਚੜ੍ਹਤ ਹੈ, ਕਬ ਹੂੰ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਮਨ ਨੂੰ ਵੇਖ ਪਹਿਲਾਂ ਕਿੱਥੇ ਜਾ ਰਿਹਾ ਹੈ, ਕਿਉਂਕਿ ਕੱਪੜਾ ਤਾਂ ਅਜੇ ਹੱਥ ਵਿੱਚ ਆਏ ਨਹੀਂ। ਜਦੋਂ ਕੱਪੜਾ ਹੀ ਹੱਥ ਵਿੱਚ ਨਹੀਂ, ਧੋਏਗਾ ਕਿਸ ਚੀਜ਼ ਨੂੰ? ਔਰ ਇਹ ਵੀ ਇੱਕ ਸੱਚਾਈ ਹੈ, ਕਦੀ ਕਿਸੇ ਮਨੁੱਖ ਤੋਂ ਆਪਣਾ ਮਨ ਆਪ ਨਹੀਂ ਫੜਿਆ ਜਾ ਸਕਿਆ, ਬਹੁਤ ਔਖਾ ਹੈ। ਮਨ ਗੁਰੂ ਨੂੰ ਦੇਣਾ ਪੈਂਦਾ, ਗੁਰੂ ਹੀ ਇਸ ਨੂੰ ਧੋਂਦਾ ਹੈ। ਆਪਣੇ ਆਪ ਤੋਂ ਆਪਣੇ ਹੱਥਾਂ ਨਾਲ ਮਨ ਨਹੀਂ ਪਕੜਿਆ ਜਾ ਸਕਦਾ। ਇਸ ਕਰਕੇ ਧਰਮ ਦੇ ਜੀਵਨ ਦੇ ਵਿੱਚ, ਧਰਮ ਦੇ ਮਾਮਲੇ ਵਿੱਚ ਗੁਰੂ ਦੀ ਬਹੁਤੀ ਲੋੜ ਕਿਉਂ ਕਹੀ? ਕਿਉਂਕਿ ਕੁਝ ਚੀਜ਼ਾਂ ਨੇ ਅਸੀਂ ਆਪ ਕਰ ਸਕਦੇ ਹਾਂ, ਅਸੀਂ ਪ੍ਰਸ਼ਾਦਾ ਛਕਣਾ ਖੁਦ ਛਕਾਂਗੇ, ਖਾ ਲਵਾਂਗੇ, ਕੱਪੜੇ ਪਹਿਨਣੇ ਨੇ ਆਪ ਬੰਦਾ ਪਹਿਣ ਸਕਦਾ। ਪਰ ਜਿੱਥੇ ਮਨ ਦੀ ਦੁਨੀਆ ਸ਼ੁਰੂ ਹੁੰਦੀ ਹੈ, ਮਨ ਤੱਕ ਮਨੁੱਖ ਖੁਦ ਨਹੀਂ ਜਾ ਸਕਦਾ। ਆਪਣੇ ਹੱਥ ਨੂੰ ਕੋਈ ਆਪਣੇ ਹੱਥ ਨਾਲ ਕਿਵੇਂ ਫੜੇਗਾ? ਬੜਾ ਔਖਾ, ਇੱਕੋ ਹੀ ਤਾਂ ਚੀਜ਼ ਹੈ। ਮਨ ਨਾਲ ਮਨ ਨੂੰ ਕਿਵੇਂ ਫੜਿਆ ਜਾਏਗਾ, ਮਨ ਨਾਲ ਕਿਵੇਂ ਫੜਾਂਗੇ? ਪੀਰ ਬੁੱਧੂ ਸ਼ਾਹ ਹੋਏ ਨੇ, ਬੜੇ ਇਬਾਦਤ ਵਾਲੇ ਸਨ, ਬੜੇ ਬੰਦਗੀ ਵਾਲੇ। ਧਿਆਨ ਦੇਣਾ ਇੱਥੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਮਿਲਦੇ ਨੇ, ਭਾਈ ਵੀਰ ਸਿੰਘ ਜੀ ਨੇ ਬੜਾ ਸੋਹਣਾ ਵਿਆਖਿਆ ਕੀਤੀ। ਸਤਿਗੁਰਾਂ ਨੂੰ ਉਹਨਾਂ ਸਵਾਲ ਕੀਤਾ, ਸੱਚੇ ਪਾਤਸ਼ਾਹ ਮੇਰੀ ਜ਼ਿੰਦਗੀ ਵਿੱਚ ਕੋਈ ਦਾਤ ਬਖਸ਼ਿਸ਼ ਕਰੋ। ਹਜ਼ੂਰ ਨੇ ਕਿਹਾ, ਪੀਰ ਜੀ ਤੁਸੀਂ ਤਾਂ ਪਹਿਲਾਂ ਹੀ ਪ੍ਰਵਾਨ ਲੱਗਦੇ ਹੋ, ਨਮਾਜ਼ ਤੁਸੀਂ ਪੜ੍ਹਦੇ ਹੋ। ਕਹਿੰਦੇ, ਮਹਾਰਾਜ ਮੈਂ ਪੜ੍ਹਦਾ ਜ਼ਰੂਰ ਹਾਂ, ਪਰ ਮੈਨੂੰ ਤੁਹਾਡੇ ਨਾਲੋਂ ਕੁਝ ਘੱਟ ਮਹਿਸੂਸ ਹੁੰਦਾ, ਜਿਵੇਂ ਤੁਹਾਡੇ ਕੋਲ ਕੁਝ ਹੋਰ ਹੈ ਜੋ ਕੁਝ ਅਜੇ ਮੇਰੇ ਕੋਲ ਨਹੀਂ ਆਇਆ, ਤੁਹਾਡੇ ਕੋਲ ਕੁਝ ਵੱਖਰਾ ਲੱਗਦਾ ਹੈ। ਹਜ਼ੂਰ ਨੇ ਪੁੱਛਿਆ, ਮੇਰੇ ਕੋਲ ਕੀ ਹੈ? ਕਹਿਣ ਲੱਗੇ, ਮੈਂ ਇੰਨੇ ਸਾਲ ਤੋਂ ਰਿਹਾ, ਮੇਰੇ ਮੁਰੀਦ ਵੀ ਨੇ, ਮੇਰਾ ਡੇਰਾ ਵੀ ਹੈ, ਇਬਾਦਤ ਵੀ ਕਰਨਾ, ਸਿਖਾਉਂਦਾ ਵੀ ਹਾਂ, ਪਰ ਜਦੋਂ ਮੈਂ ਤੁਹਾਡੇ ਕੋਲ ਆ ਕੇ ਬੈਠਦਾ ਨਾ, ਮੈਨੂੰ ਇੰਝ ਲੱਗਦਾ ਤੁਹਾਡੇ ਕੋਲ ਕੋਈ ਵੱਖਰਾ ਨਸ਼ਾ ਹੈ, ਕੋਈ ਵੱਖਰੀ ਠੰਡ ਹੈ, ਕੋਈ ਵੱਖਰਾ ਆਨੰਦ ਹੈ। ਅਤੇ ਜਦੋਂ ਮੈਂ ਤੁਹਾਡੇ ਕੋਲ ਆ ਕੇ ਬੈਠ ਜਾਂਦਾ, ਮੈਨੂੰ ਤੁਹਾਡੇ ਕੋਲ ਉੱਠ ਕੇ ਜਾਣ ਨੂੰ ਚਿੱਤ ਨਹੀਂ ਕਰਦਾ, ਇਹ ਦਾਤ ਮੈਨੂੰ ਵੀ ਦਿਓ। ਅਤੇ ਫਿਰ ਸਤਿਗੁਰਾਂ ਨੇ ਬਚਨ ਕੀਤੇ ਸਨ, ਪੀਰ ਜੀ ਬੰਦਗੀ ਤਿੰਨ ਪ੍ਰਕਾਰ ਦੀ ਹੈ। ਇੱਕ ਬੰਦਗੀ ਕਰੀਦੀ ਹੈ ਸਰੀਰ ਨਾਲ, ਸਰੀਰ ਦੀ ਬੰਦਗੀ ਹੈ ਅੱਖਾਂ ਨਾਲ ਰੱਬ ਦੇ ਪਿਆਰਿਆਂ ਦੇ ਦਰਸ਼ਨ ਕਰਨੇ, ਹੱਥਾਂ ਨਾਲ ਸੇਵਾ ਕਰਨੀ, ਔਰ ਰਸਨਾ ਦੇ ਨਾਲ ਅੱਲਾ ਦਾ ਨਾਮ ਜਪਣਾ, ਇਹ ਹੈ ਸਰੀਰ ਦੀ ਬੰਦਗੀ। ਇੱਥੋਂ ਬੰਦਗੀ ਸ਼ੁਰੂ ਹੁੰਦੀ ਹੈ, ਪਹਿਲੀ ਕਲਾਸ ਹੈ। ਇਹਦੇ ਤੋਂ ਅਗਲੀ ਬੰਦਗੀ ਹੈ ਕਿ ਦਿਨ ਰਾਤ ਮਨ ਦੇ ਵਿੱਚ ਪਰਮਾਤਮਾ ਦੀ ਯਾਦ ਬਣੀ ਰਹਿਣੀ, ਇਹ ਦੂਸਰੀ ਪ੍ਰਕਾਰ ਦੀ ਬੰਦਗੀ ਹੈ। ਉਹਦੇ ਵਿੱਚ ਮਨ ਕੰਮ ਕਰਦਾ, ਪਹਿਲੇ ਵਿੱਚ ਸਰੀਰ ਕੰਮ ਕਰਦਾ ਹੈ। ਪਹਿਲਾ ਸਰੀਰ ਦੁਆਰਾ, ਸਰੀਰ ਸਾਧਨ ਹੈ, ਉਹਦੇ ਨਾਲ ਖੁਦਾ ਨੂੰ ਯਾਦ ਕਰੀਦਾ, ਉਹਦੇ ਨਾਲ ਉਹਨੂੰ ਜਪੀਦਾ, ਇਹ ਵੀ ਬੰਦਗੀ ਪ੍ਰਵਾਨ ਹੈ। ਪਹਿਲੀ ਬੰਦਗੀ 'ਤੇ ਇਹਦੇ 'ਤੇ ਜ਼ੋਰ ਦਿੱਤਾ ਗੁਰੂ ਸਾਹਿਬ ਨੇ, ਤਾਂ ਹੀ ਕਿਹਾ ਕਿ ਰਸਨਾ ਜਪੀਐ ਏਕ ਨਾਮ, ਇੱਕ ਦੋ ਜੀਵੋਂ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਬੋਲੋ ਰਾਮ ਕਰੇ ਨਿਸਤਾਰਾ, ਗੁਰਪ੍ਰਸਾਦ ਰਤਨ ਹਰ ਲੱਭੈ। ਇਹ ਰਸਨਾ ਦੇ ਨਾਲ ਜਪ, ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਇਹ ਹੈ ਸਰੀਰ ਦੀ ਬੰਦਗੀ। ਅਤੇ ਪੀਰ ਜੀ ਕਹਿੰਦੇ ਬਿਲਕੁਲ ਠੀਕ, ਸਰੀਰ ਨਾਲ ਮੈਂ ਕੀਤੀ। ਕਹਿੰਦੇ ਪੀਰ ਜੀ ਦੂਜੀ ਬੰਦਗੀ ਹੈ ਮਨ ਦੀ, ਜਿਹੜੀ ਤਵੱਜੋ ਦੇ ਨਾਲ ਤੁਸੀਂ ਆਪਣੇ ਕਾਰੋਬਾਰ ਬਾਰੇ ਸੋਚਦੇ ਹੋ, ਆਪਣੇ ਪਰਿਵਾਰ ਬਾਰੇ ਸੋਚਦੇ ਹੋ, ਸੰਸਾਰ ਬਾਰੇ ਸੋਚਦੇ ਹੋ, ਉਹ ਹੈ ਸੋਚ ਮੰਡਲ। ਦੂਸਰੀ ਨਿਮਾਜ਼ ਸੋਚਾਂ ਵਿੱਚ ਪੜੀ ਜਾਂਦੀ ਹੈ, ਦੂਸਰੀ ਬੰਦਗੀ ਸੋਚ ਵਿਚਾਰ ਵਿੱਚ ਕੀਤੀ ਜਾਂਦੀ ਹੈ। ਕਹਿੰਦੇ ਮੈਂ ਵੀ ਕਰਨਾ ਅਤੇ ਦੋ ਪ੍ਰਕਾਰ ਦੀ ਤੇ ਬੰਦਗੀ। ਹਜ਼ੂਰ ਕਹਿੰਦੇ ਨਹੀਂ, ਦੋ ਪ੍ਰਕਾਰ ਦੀ ਨਹੀਂ, ਤਿੰਨ ਪ੍ਰਕਾਰ ਦੀ ਹੈ। ਪਹਿਲੀ ਵਿੱਚ ਸਰੀਰ ਸਾਧਨ ਬਣਦਾ, ਦੂਜੀ ਵਿੱਚ ਮਨ ਸਾਧਨ ਬਣਦਾ, ਅਤੇ ਤੀਜੀ ਵਿੱਚ ਮਨ ਤੋਂ ਬਿਨਾਂ ਬੰਦਗੀ ਕੀਤੀ ਜਾਂਦੀ ਹੈ, ਜਿਹੜੀ ਅਤਿ ਕਠਿਨ ਹੈ, ਬੜੀ ਸੂਖਸ਼ਮ ਹੈ। ਜਿੰਨਾ ਚਿਰ ਮਨ ਤੋਂ ਰਹਿਤ ਹੋ ਕੇ ਬੰਦਗੀ ਨਹੀਂ, ਮਨੁੱਖ ਕਰਨ ਦੀ ਕਲਾ ਨੂੰ ਲੱਭ ਨਹੀਂ ਲੈਂਦਾ, ਉਹਨਾਂ ਚਿਰ ਉਹਦੀ ਬੰਦਗੀ ਵਿੱਚ ਰਸ ਨਹੀਂ ਪੈਂਦਾ, ਵਿਚਾਰਾਂ ਵਿੱਚ ਘੁੰਮਦੀ ਰਹੇਗੀ, ਚੰਗੀ ਗੱਲ ਹੈ, ਉਹਨਾਂ ਚਿਰ ਰਸ ਨਹੀਂ ਪਏਗਾ। ਕਿਉਂਕਿ ਵਿਚਾਰ ਮੰਡਲ ਜਿੱਥੇ ਅਸੀਂ ਸੋਚਦੇ ਹਾਂ, ਉੱਥੇ ਕਦੀ ਰਸ ਦੀ ਉਮੀਦ ਨਾ ਕਰਨਾ, ਕਿਉਂਕਿ ਵਿਚਾਰਾਂ ਦਾ ਸੰਬੰਧ ਆਨੰਦ ਨਾਲ ਹੈ ਹੀ ਕੋਈ ਨਹੀਂ ਹੈ। ਜਿੰਨਾ ਚਿਰ ਵਿਚਾਰ ਚੱਲਦੇ ਨੇ, ਉਹਨਾਂ ਚਿਰ ਆਨੰਦ ਕਿੱਥੇ ਹੈ? ਵਿਚਾਰ ਜਦੋਂ ਖਤਮ ਹੋਣਗੇ, ਆਨੰਦ ਉੱਥੋਂ ਸ਼ੁਰੂ ਹੋਵੇਗਾ। ਮੈਂ ਛੋਟੀਆਂ ਜਿਹੀਆਂ ਉਦਾਹਰਨਾਂ ਦੇ ਦਿਆਂ, ਆਨੰਦ ਤਾਂ ਹਰ ਇੱਕ ਬੰਦਾ ਖੋਜਦਾ ਹੈ ਨਾ, ਆਨੰਦ ਹਰ ਇੱਕ ਬੰਦਾ ਭਾਲਦਾ, ਭਾਵੇਂ ਕੋਈ ਬਹੁਤਾ ਗੁਰਬਾਣੀ ਦੇ ਨੇੜੇ ਆਪਾਂ ਜਿੰਨੇ ਇੱਥੇ ਆਏ ਹਾਂ। ਚਲੋ ਕੀ ਹੋਇਆ, ਕੋਈ ਮਨੁੱਖ ਬਿਲਕੁਲ ਹੀ ਇਸ ਰਾਹ 'ਤੇ ਨਾ ਤੁਰਿਆ ਹੋਵੇ, ਨਹੀਂ ਤਾਂ ਜ਼ਿਆਦਾਤਰ ਜਿਹੜਾ ਗੁਰੂ ਕੀ ਹਜ਼ੂਰੀ ਵਿੱਚ ਬੈਠਾ ਹੈ, ਇੱਕ ਤਾਂ ਉਹਦੀ ਮੰਗ ਹੈ ਕਿ ਮੈਨੂੰ ਵੀ ਕੋਈ ਆਨੰਦ ਮਿਲੇ, ਮੇਰੇ 'ਤੇ ਵੀ ਕੋਈ ਕਿਰਪਾ ਹੋਵੇ। ਪਰ ਇੱਕ ਗੱਲ ਖਿਆਲ ਰੱਖਣਾ, ਜਿੰਨਾ ਚਿਰ ਵਿਚਾਰ ਚੱਲਦੇ ਨੇ, ਉਹਨਾਂ ਚਿਰ ਆਨੰਦ ਦੀ ਕੋਈ ਸੰਭਾਵਨਾ ਨਹੀਂ ਹੈ। ਜਿਹੜੀਆਂ ਚੀਜ਼ਾਂ ਵਿੱਚੋਂ ਸਾਨੂੰ ਸੁੱਖ ਵੀ ਪ੍ਰਤੀਤ ਹੁੰਦਾ ਹੈ, ਉਸ ਵੇਲੇ ਸਾਡੇ ਵਿਚਾਰ ਰੁਕਦੇ ਨੇ। ਮੋਟੇ ਤੌਰ 'ਤੇ ਮੈਂ ਉਦਾਹਰਨ ਦਿਆਂ, ਬੰਦਾ ਨਸ਼ਾ ਪੀਂਦਾ ਹੈ ਅਤੇ ਕਹਿੰਦਾ ਨਸ਼ੇ ਦੇ ਵਿੱਚ ਬੜਾ ਸਰੂਰ ਆਉਂਦਾ ਹੈ। ਸਰੂਰ ਕਾਹਦਾ ਹੈ? ਬਾਹਰੋਂ ਥੋੜ੍ਹੀ ਆਇਆ ਸਰੂਰ, ਉਹ ਸ਼ਰਾਬ ਵਿੱਚ ਸਰੂਰ ਥੋੜ੍ਹੀ ਹੈ। ਬਸ ਉਹ ਐਸੀ ਸ਼ਰਾਬ ਹੈ, ਐਸੀ ਦਵਾਈ ਹੈ ਕਿ ਉਹਨੇ ਬੰਦੇ ਦੇ ਵਿਚਾਰ ਰੋਕ ਦਿੱਤੇ। ਜਦੋਂ ਵਿਚਾਰ ਬੰਦ ਹੋਏ ਤਾਂ ਉਹਨੂੰ ਸੁੱਖ ਪ੍ਰਤੀਤ ਹੁੰਦਾ ਹੈ, ਵੀ ਇਹਦੇ ਵਿੱਚੋਂ ਸੁੱਖ ਆਉਂਦਾ, ਆਨੰਦ ਆਉਂਦਾ, ਹੋਰ ਕੁਝ ਵੀ ਨਹੀਂ। ਵਿਚਾਰਾਂ ਦੇ ਰੁਕਣ ਨਾਲ ਆਨੰਦ ਆਉਂਦਾ, ਉਹ ਵੀ ਥੋੜ੍ਹਾ ਚਿਰ ਰੁਕੇ। ਇਸੇ ਤਰ੍ਹਾਂ ਆਦਮੀ ਹੋਰ ਕੋਈ ਨਵੀਂ ਚੀਜ਼ ਖਰੀਦਦਾ, ਵੇਖੋ ਨਵੀਂ ਚੀਜ਼ ਆਪਾਂ ਖਰੀਦ ਕੇ ਘਰ ਲਿਆਵਾਂਗੇ, ਅਤੇ ਜਦੋਂ ਨਵੀਂ ਚੀਜ਼ ਆਏਗੀ ਨਾ, ਨਵਾਂਪਣ ਆਏਗਾ, ਉਹਨੂੰ ਵੇਖ ਕੇ ਥੋੜ੍ਹੇ ਜਿਹੇ ਵਿਚਾਰ ਰੁਕਣਗੇ। ਜਦੋਂ ਵਿਚਾਰ ਰੁਕਦੇ ਨੇ, ਸਵਾਦ ਆਉਂਦਾ, ਆਨੰਦ ਆਉਂਦਾ ਹੈ। ਵਿਚਾਰਾਂ ਦੇ ਰੁਕਣ ਨਾਲ ਆਨੰਦ ਆਉਂਦਾ ਹੈ, ਸਵਾਦ ਆਉਂਦਾ ਹੈ। ਇਹਦਾ ਮਤਲਬ ਜਿੰਨਾ ਚਿਰ ਵਿਚਾਰ ਚੱਲਦੇ ਰਹਿਣਗੇ, ਉਨਾ ਚਿਰ ਆਨੰਦ ਨਹੀਂ ਆਏਗਾ, ਉਹਨਾਂ ਦੇ ਰੁਕਣ ਨਾਲ ਆਉਂਦਾ ਹੈ। ਅਤੇ ਵਿਚਾਰ ਚੱਲਦੇ ਨੇ ਬੰਦੇ ਦੀ ਸੋਚ ਵਿੱਚ, ਜਿੰਨਾ ਚਿਰ ਗੁਰਬਾਣੀ, ਨਾਮ, ਪੂਜਾ, ਬੰਦਗੀ, ਇਬਾਦਤ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਹਾ ਕਿ ਪੀਰ ਬੁੱਧੂ ਸ਼ਾਹ ਜੀ, ਜਿੰਨਾ ਚਿਰ ਨਮਾਜ਼ ਕੇਵਲ ਸੋਚ ਵਿਚਾਰ ਵਿੱਚ ਚੱਲਦੀ ਰਹੀ, ਜੀਵਨ ਤਾਂ ਸਫਲ ਹੈ, ਕੋਈ ਸ਼ੱਕ ਨਹੀਂ, ਪਰ ਇਸ ਕੇਂਦਰ ਉੱਤੇ ਆਨੰਦ ਨਹੀਂ ਆਵੇਗਾ। ਉੱਥੇ ਆ ਕੇ ਪੀਰ ਬੁੱਧੂ ਸ਼ਾਹ ਨੂੰ ਕਿਹਾ, ਹੁਣ ਇਹਦੇ ਤੋਂ ਅੱਗੇ ਨਿਕਲੋ। ਮੈਂ ਇੱਕ ਪੌੜੀ ਪੜ੍ਹਦਿਆਂ ਆਨੰਦ ਸਾਹਿਬ ਦੀ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ। ਸਨਮੁਖ ਸਿੱਖ ਕੌਣ ਹੈ? ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉਂ ਰਹੇ ਗੁਰਨਾਲੇ। ਜਿਉਂ ਦਾ ਅਰਥ ਹੈ ਜਿੱਥੇ ਮਨ ਨਹੀਂ, ਜਿੱਥੇ ਇਕੱਲੀ ਜਿੰਦ ਹੈ। ਜਿੰਦ ਉਦੋਂ ਵੀ ਹੁੰਦੀ ਹੈ ਜਦੋਂ ਮਨ ਨਹੀਂ ਵੀ ਹੁੰਦਾ। ਤੁਸੀਂ ਕਹੋਗੇ ਉਹ ਕਿਹੜੀ ਚੀਜ਼ ਹੈ ਜਦੋਂ ਮਨ ਨਹੀਂ ਹੁੰਦਾ ਅਤੇ ਜਿੰਦ ਰਹਿੰਦੀ ਹੈ? ਜਦੋਂ ਆਪਾਂ ਆਰਾਮ ਵਿੱਚ ਜਾਂਦੇ ਹਾਂ, ਜਦੋਂ ਅਸੀਂ ਸੌਂ ਜਾਂਦੇ ਹਾਂ, ਸਾਡੇ ਵਿੱਚ ਕੋਈ ਚੀਜ਼ ਹੈ ਨਾ ਜਿਹੜੀ ਸਰੀਰ ਨੂੰ ਚਲਾ ਰਹੀ ਹੈ, ਸਾਡੇ ਅੰਦਰ ਕੁਝ ਹੈ ਨਾ ਜਿਹੜੀ ਦੱਸ ਰਹੀ ਵੀ ਹੁਣ ਜਾਗ ਆਉਣ ਆ ਰਹੀ ਹੈ, ਉਹ ਮਨ ਨਹੀਂ ਹੈ। ਜਦੋਂ ਬੰਦਾ ਸੌਂ ਜਾਂਦਾ, ਮਨ 'ਤੇ ਚੁੱਪ ਕਰ ਜਾਂਦਾ, ਉਸ ਵੇਲੇ ਜਿਹੜੀ ਚੀਜ਼ ਸਰੀਰ ਵਿੱਚ ਹਰਕਤ ਕਰਦੀ ਉਸ ਨੂੰ ਗੁਰੂ ਸਾਹਿਬ ਨੇ ਜੀਓ ਕਿਹਾ ਹੈ, ਜਿੰਦ। ਜੇ ਉਹਦੇ ਵਿੱਚ ਨਾਮ ਚੱਲ ਗਿਆ ਉਸ ਥਾਂ 'ਤੇ, ਡੂੰਘੇ ਥਾਂ 'ਤੇ, ਫਿਰ ਸਾਧ ਸੰਗਤ ਨਾਮ ਸਫਲ ਹੋ ਜਾਏਗਾ। ਉਹਦੇ ਤੋਂ ਪਹਿਲਾਂ ਇਹ ਸੰਸਾਰ ਦੇ ਮੰਡਲ ਨੇ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਜਿਉਂ ਰਹੇ ਗੁਰਨਾਲੇ। ਜਿਉਂ ਨਾਲ ਕਿਵੇਂ ਰਹੇਗਾ? ਇਸ ਲਈ ਤੁਸੀਂ ਬਾਣੀ ਵਿੱਚ ਪੜ੍ਹੋਗੇ ਕਿ ਗੁਰਮੁਖ ਕੌਣ ਹੈ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਅਤੇ ਉਸ ਗੁਰਮੁਖ ਦੀ ਦਸ਼ਾ ਕਿਹੜੀ ਦੱਸੀ ਹੈ? ਉਹਦੀ ਦਸ਼ਾ ਦੱਸੀ ਕਿ ਗੁਰਮੁਖ ਦੀ ਜੀਵਨ ਦੇ ਵਿੱਚ ਜਾਗਦਿਆਂ 'ਤੇ ਨਾਮ ਰਹਿੰਦਾ ਹੈ, ਜਦੋਂ ਸੌਂ ਜਾਂਦਾ ਉਹਦੇ ਸੁੱਤਿਆਂ ਵੀ ਨਾਮ ਉਹਦੇ ਵਿੱਚ ਉਸੇ ਤਰ੍ਹਾਂ ਚੱਲੀ ਜਾਂਦਾ ਹੈ। ਗੁਰਬਾਣੀ ਵਿੱਚ ਇੱਕ ਨਹੀਂ, ਅਨੇਕ ਸ਼ਬਦ ਆਏ ਨੇ ਕਿ ਸੌਂਦੇ ਵਾਹੋ ਵਾਹੋ ਉਚਰੈ, ਉੱਠਦੇ ਵੀ ਵਾਹੋ ਕਰੇਨ। ਇੱਕ ਹੋਰ ਉਦਾਹਰਣ ਦਿੱਤਾ ਗੁਰਬਾਣੀ ਵਿੱਚ, ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿੱਥੈ ਉਂਗ ਨਾ ਭੁੱਖ ਹੈ, ਹਰ ਆਤਮ ਰਾਮ ਰਾਮ ਸੁਖਵਾਸ। ਇੱਕ ਥਾਂ 'ਤੇ ਹੋਰ ਬਚਨ ਕੀਤੇ, ਇੱਕ ਨਹੀਂ ਅਨੇਕ ਥਾਵਾਂ 'ਤੇ ਗੁਰਬਾਣੀ ਕਹਿ ਰਹੀ ਹੈ ਕਿ ਆਮ ਬੰਦਾ ਤਾਂ ਕੇਵਲ ਜਾਗਦਾ ਹੈ ਅਤੇ ਜਾਗਦਿਆਂ ਨਾਮ ਜਪਦਾ ਹੈ, ਅਤੇ ਗੁਰਮੁਖ ਸੁੱਤਾ ਪਿਆ ਵੀ ਨਾਮ ਜਪੀ ਜਾਂਦਾ ਹੈ। ਸਾਧ ਸੰਗਤ ਕਦੀ ਖਿਆਲ ਕਰੋ, ਜਦੋਂ ਬੰਦਾ ਸੌਂ ਜਾਂਦਾ ਹੈ ਨਾ ਤਾਂ ਉਹਦਾ ਸਰੀਰ ਕੰਮ ਕਰਦਾ ਹੈ, ਨਾ ਉਹਦਾ ਮਨ ਕੰਮ ਕਰਦਾ ਹੈ, ਉਦੋਂ ਦੱਸੋ ਕਿਹੜੀ ਚੀਜ਼ ਹੈ ਜਿਹੜੀ ਨਾਮ ਜਪ ਰਹੀ ਹੈ ਅੰਦਰ? ਉਹ ਹਿਰਦਾ ਹੈ। ਸ਼ਬਦ ਪੜ੍ਹ ਕੇ ਵੇਖੋ ਗੁਰਬਾਣੀ ਦੇ, ਜੇ ਇਹਨਾਂ ਭੇਦਾਂ ਨੂੰ ਨਾ ਸਮਝਿਆ ਅਸੀਂ ਅਗਲੀਆਂ ਮੰਜ਼ਲਾਂ 'ਤੇ ਨਹੀਂ ਜਾ ਸਕਾਂਗੇ। ਜਦੋਂ ਅਸੀਂ ਸੌਂ ਜਾਂਦੇ ਹਾਂ ਉਦੋਂ ਨਾ ਸਾਡਾ ਸਰੀਰ ਕੰਮ ਕਰਦਾ ਹੈ, ਨਾ ਸਾਡੀ ਵਿਚਾਰਧਾਰਾ ਕੰਮ ਕਰਦੀ ਹੈ। ਉਦੋਂ ਜਿਹੜੀ ਚੀਜ਼ ਗੁਰਮੁਖ ਦੀ ਜਪ ਰਹੀ ਹੈ, ਸੁੱਤੇ ਪਏ ਦੇ ਅੰਦਰ ਰੱਬ ਦੀ ਯਾਦ 'ਤੇ ਚੱਲਦੀ ਹੈ, ਉਹ ਨਾ ਮਨ ਦੁਆਰਾ ਚੱਲ ਰਹੀ ਹੈ, ਨਾ ਸਰੀਰ ਦੁਆਰਾ, ਉਹ ਉਹਦੇ ਹਿਰਦੇ ਦੁਆਰਾ, ਉਹਦੀ ਜਿੰਦ ਦੁਆਰਾ, ਉਹਦੀ ਜੋਤ ਦੁਆਰਾ ਚੱਲ ਰਿਹਾ ਹੈ। ਉਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਹਿਰਦੈ ਨਾਮ ਵਸਾਇਓ, ਘਰ ਬੈਠੇ ਗੁਰੂ 'ਤੇ ਆਇਓ। ਇਸ ਕਰਕੇ ਹਿਰਦੇ ਵਿੱਚ ਨਾਮ ਚਲਾ ਗਿਆ ਦੀ ਨਿਸ਼ਾਨੀ ਕੀ ਹੈ? ਕਿ ਜਦੋਂ ਗੁਰਸਿੱਖ ਸਵੇਰੇ ਜਾਗੇਗਾ ਨਾ, ਬਿਨਾਂ ਯਤਨ ਤੋਂ ਨਾਮ ਉਹਦੇ ਅੰਦਰ ਚੱਲਦਾ ਹੋਵੇਗਾ, ਪਹਿਲੇ ਸਵਾਗਤ ਕਰੇਗਾ ਉਹਦਾ ਉੱਠਣ ਤੋਂ ਪਹਿਲਾਂ। ਇਹ ਨਿਸ਼ਾਨੀ, ਉਹਦੇ ਤੋਂ ਪਹਿਲਾਂ ਹਿਰਦੇ ਤੱਕ ਨਾਮ ਕੋਈ ਨਹੀਂ ਗਿਆ। ਜਦੋਂ ਜਾਗੇਗਾ, ਜਾਗਣ ਤੋਂ ਪਹਿਲਾਂ ਉਹਦਾ ਸਵਾਗਤ ਕਰੇਗਾ, ਅੱਗੇ ਆਵਾਜ਼ ਦੇਵੇਗਾ ਵੀ ਮੈਂ ਬੈਠਾ ਹੋਇਆ। ਉਹਨੂੰ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ, ਸਨਮੁਖ ਸਿੱਖ ਉਹ ਹੈ ਜਿਹਦੇ ਹਿਰਦੇ ਵਿੱਚ, ਜਿਹਦੀ ਜਿੰਦ ਦੇ ਡੂੰਘੇ ਥਾਂ 'ਤੇ, ਤਨ ਨੂੰ ਚੀਰ ਕੇ ਅਤੇ ਮਨ ਨੂੰ ਵੀ ਲੰਘ ਕੇ ਡੂੰਘੇ ਥਾਂ 'ਤੇ ਚਲਾ ਗਿਆ, ਸਨਮੁਖ ਸਿੱਖ ਉਹਨੂੰ ਕਹੀਦਾ ਹੈ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉਂ ਰਹੇ ਗੁਰਨਾਲੇ, ਜਿੰਦੋਂ ਅੰਦਰੋਂ ਗੁਰੂ ਦੇ ਨਾਲ ਰਹਿਣ ਲੱਗ ਪਵੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ। ਸੰਭਾਲਣਾ ਇੱਕ ਬੜੀ ਸੋਹਣੀ ਚੀਜ਼ ਹੈ। ਹੁਣ ਅਸੀਂ ਇੱਥੇ ਬੈਠੇ ਹਾਂ, ਵੈਸੇ ਤਾਂ ਗੁਰੂ ਕਿਰਪਾ ਕਰੇ ਵੀ ਆਪਾਂ ਬੈਠੀਏ ਉੱਥੇ ਜੇ ਆਪਾਂ ਫੋਨ ਨਾ ਸੁਣਨੇ ਹੋਣ ਤਾਂ। ਇਹ ਬੜਾ ਜ਼ਰੂਰੀ ਸਾਧ ਸੰਗਤ, ਗੁਰੂ ਦਰਬਾਰ ਦੀ ਮਰਿਆਦਾ ਨੂੰ ਮੁੱਖ ਰੱਖੀਏ। ਅਸੀਂ ਜੁੜਿਆ ਹੋਇਆਂ ਨੂੰ ਤੋੜਨ ਦਾ ਕੰਮ ਕਰਨੇ ਹਾਂ ਕਈ ਵਾਰੀ। ਸਾਡੀ ਜਿਹੜੀ ਜਿੰਦ ਉਹ ਤਾਂ ਭਟਕ ਭਟਕ ਕੇ ਬਾਹਰ ਪੈ ਜਾਂਦੀ ਹੈ, ਪਰ ਸਾਨੂੰ ਪਤਾ ਨਹੀਂ ਅਸੀਂ ਕੰਮ ਕਿਹੜੇ ਵਾਸਤੇ ਆਏ ਹਾਂ। ਜੇ ਗੁਰੂ ਦੇ ਕੋਲ ਬਹਿਣਾ ਹੈ ਤਾਂ ਸੰਸਾਰ ਨੂੰ ਬਾਹਰ ਛੱਡ ਕੇ ਆਈਏ, ਜੇ ਨਹੀਂ ਬਹਿਣਾ ਤਾਂ ਸੰਸਾਰ ਵਿੱਚ ਰਹੀਏ। ਕੰਮ ਦੋ ਹੀ ਨੇ, ਸਿਰਫ ਦੋ ਕੰਮ ਨਹੀਂ ਹਨ। ਗੁਰੂ ਨਾਨਕ ਦੇ ਘਰ ਵਿੱਚ ਮੇਲਾ ਨਹੀਂ, ਮੇਲਾ ਤਾਂ ਪੁਰਾਣੇ ਧਰਮਾਂ ਵਿੱਚ ਹੈ ਹੀ ਸੀ। ਅਸੀਂ ਉਹਨਾਂ ਨੂੰ ਕਰਮਕਾਂਡ ਕਹਿੰਦੇ ਹਾਂ, ਉਹਨਾਂ ਨੂੰ ਕਹਿੰਦੇ ਹਾਂ ਜੀ ਬ੍ਰਾਹਮਣ ਕਰਮਕਾਂਡ ਕਰਦੇ ਸਨ, ਲੋਕ ਆਉਂਦੇ ਸਨ, ਉਹ ਟੱਲੀ ਵਜਾਉਂਦੇ ਸਨ, ਬ੍ਰਾਹਮਣ ਜਿਹੜਾ ਵੇਦ ਪੜ੍ਹੀ ਜਾਂਦਾ ਸੀ, ਅਤੇ ਉਹ ਕੰਮ ਅਸੀਂ ਨਹੀਂ ਪਏ ਕਰਦੇ। ਭਾਈ ਸਾਹਿਬ ਪਾਠ ਕਰੀ ਜਾਂਦੇ ਨੇ, ਅਸੀਂ ਫੋਨ ਸੁਣੀ ਜਾਂਦੇ ਹਾਂ ਨਾਲ, ਫਿਰ ਕਰਮਕਾਂਡ ਕਿਹਨੂੰ ਕਹਾਂਗੇ? ਇਸ ਤਰ੍ਹਾਂ ਦੀ ਜਿਹੜੀ ਰੀਤ ਹੈ ਉਹ ਹੀ ਤਾਂ ਬ੍ਰਾਹਮਣਵਾਦ ਹੈ, ਹੋਰ ਕਿਹਨੂੰ ਬ੍ਰਾਹਮਣਵਾਦ ਕਹੋਗੇ? ਬ੍ਰਾਹਮਣਵਾਦ ਦਾ ਮਤਲਬ ਹੈ ਕਿ ਬੰਦਾ ਧਰਮ ਦੀ ਸਾਰ ਨਹੀਂ ਜਾਣਦਾ, ਉਹੀ ਤਾਂ ਕਰਮਕਾਂਡ ਹੈ। ਇਸ ਕਰਕੇ ਇਹ ਗੁਰੂ ਅਮਰਦਾਸ ਜੀ ਕਹਿ ਰਹੇ ਨੇ, ਅੰਤਰ ਆਤਮੈ ਸੰਭਾਲੇ। ਸੰਭਾਲਣ ਦਾ ਮਤਲਬ ਹੈ ਜਿਹੜੀ ਡੂੰਘੇ ਥਾਂ 'ਤੇ ਤੇਰਾ ਪਰਿਵਾਰ ਬੈਠਾ ਸੱਜਣਾ, ਉੱਥੇ ਰੱਬ ਦੀ ਯਾਦ ਲੈ ਕੇ ਆ, ਫਿਰ ਤੂੰ ਧਰਮੀ ਹੈ। ਤੇਰੇ ਮਨ ਦੇ ਡੂੰਘੇ ਥਾਂ ਵਿੱਚ ਤੇ ਸੰਸਾਰ ਪਿਆ ਫਿਰਦਾ, ਅਤੇ ਬਾਰ ਬਾਰ ਕੰਨਾਂ ਦੇ ਤੇਰੇ ਗਿਆਨ ਫਿਰੀ ਜਾਂਦਾ, ਤੂੰ ਕਿੱਧਰ ਦਾ ਧਰਮੀ ਹੈ? ਅੰਦਰ ਤਾਂ ਤੂੰ ਜਾਣ ਨਹੀਂ ਦਿੰਦਾ ਧਰਮ। ਗੁਰੂ ਸਾਹਿਬ ਨੇ ਜਿਹੜਾ ਧਰਮ ਬਣਾਇਆ ਸੀ, ਤੁਸੀਂ ਦਰਬਾਰ ਸਾਹਿਬ ਦੀ ਬਣਾਵਟ ਵੇਖੋ, ਉੱਥੇ ਧਰਮ ਅੰਦਰ ਸੰਸਾਰ ਸਿੱਖ ਦੀ ਪਰਿਕਰਮਾ ਕਰਦਾ ਹੈ, ਸੰਸਾਰ ਬਾਹਰ ਹੈ। ਸਿੱਖ ਦੇ ਅਰਥ ਇਹ ਨੇ ਜਿਹਦੇ ਡੂੰਘੇ ਜੀਵਨ ਵਿੱਚ ਪਰਮਾਤਮਾ ਦੀ ਯਾਦ ਅਤੇ ਬਾਰ ਬਾਰ ਉਹਦੇ ਨਾਮ ਸੰਸਾਰ ਦੇ ਕੰਮ ਚੱਲਦੇ ਨੇ। ਪਰ ਅਸੀਂ ਉਲਟ ਕਰ ਦਿੱਤਾ, ਅਸੀਂ ਬਾਰ ਬਾਰ ਤੇ ਰੱਖਿਆ ਧਰਮ ਨੂੰ, ਵਿਖਾਵੇ ਦੇ ਤੌਰ 'ਤੇ ਰੱਖ ਲਿਆ ਧਰਮ, ਅਤੇ ਅੰਦਰ ਡੂੰਘੇ ਥਾਂ 'ਤੇ ਬੈਠਾ ਸੰਸਾਰ। ਇਸ ਕਰਕੇ ਭਗਤਾਂ ਨੇ ਜਦੋਂ ਸਮਝਾਉਣਾ ਸੀ ਕਿ ਤੁਸੀਂ ਪਰਮਾਤਮਾ ਦਾ ਨਾਮ ਕਿਵੇਂ ਜਪਣਾ ਹੈ, ਉਹਨਾਂ ਨੂੰ ਉਹ ਉਦਾਹਰਨਾਂ ਦੇਣੀਆਂ ਪਈਆਂ ਜਿਹੜਾ ਸਾਡੇ ਮਨ ਦੀ ਡੂੰਘੀ ਹਾਲਤ ਸੀ। ਮੈਂ ਸ਼ਬਦ ਪੜ੍ਹ ਰਿਹਾ ਸੀ ਭਗਤ ਨਾਮਦੇਵ ਜੀ ਦਾ, ਉਹਨਾਂ ਨੇ ਇੱਕ ਉਦਾਹਰਨ ਦਿੱਤੀ ਹੈ, ਕਹਿੰਦੇ ਜੈਸੇ ਬਿਖੈ ਹੇਤ ਪਰ ਨਾਰੀ, ਤੈਸੇ ਨਾਮੇ ਪ੍ਰੀਤ ਮੁਰਾਰੀ। ਜਿਵੇਂ ਕਹਿੰਦੇ ਇੱਕ ਵਿਸ਼ਈ ਬੰਦਾ ਪਰ ਨਾਰੀ ਨੂੰ ਯਾਦ ਕਰਦਾ ਹੈ, ਮਨ ਵਿੱਚ ਤਸਵੀਰਾਂ ਬਣਾਉਂਦਾ ਹੈ, ਕਹਿੰਦੇ ਉੱਥੇ ਵੇਖ ਤੇਰਾ ਮਨ ਕਿੱਥੇ ਹੈ। ਕਦੀ ਉਸ ਥਾਂ 'ਤੇ ਤੂੰ ਜਪਜੀ ਸਾਹਿਬ ਲੈ ਕੇ ਗਿਆ ਜਿੱਥੇ ਤੇਰੀ ਇਸਤਰੀ ਦੀ ਯਾਦ ਤੇਰੇ ਮਨ ਵਿੱਚ ਚੱਲਦੀ ਹੈ। ਕਦੀ ਉਸ ਥਾਂ 'ਤੇ ਤੂੰ ਜਪਜੀ ਸਾਹਿਬ ਲੈ ਕੇ ਗਿਆ ਜਿੱਥੇ ਤੇਰੇ ਪੁੱਤਰਾਂ ਦੀ ਯਾਦ ਚੱਲਦੀ ਹੈ। ਔਰ ਸਿਮਰਨ ਦੀ ਵਿਧੀ ਸਮਝਾਉਂਦਿਆਂ ਭਗਤ ਤੇ ਲੋਚਨ ਜੀ ਨੇ ਤੇ ਤਿੰਨ ਚਾਰ ਗੱਲਾਂ ਬਿਲਕੁਲ ਸਾਫ਼ ਹੀ ਕਰ ਦਿੱਤੀਆਂ। ਅਸੀਂ ਕਹਿੰਦੇ ਹਾਂ ਵਿਧੀ ਕਿਹੜੀ ਹੈ, ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਵਾਲੀਆਂ ਵਿਧੀਆਂ 'ਤੇ ਘੱਟ ਹੀ ਕਰ ਦਿੱਤੀਆਂ ਨੇ। ਬਾਹਰੋਂ ਕੋਈ ਇੱਧਰੋਂ ਯੋਗ ਤੰਤਰ ਵਿੱਚੋਂ, ਕੋਈ ਕਿੱਧਰੋਂ ਖਿੱਚ ਕੇ, ਕੋਈ ਕਿੱਧਰ ਦੀਆਂ ਲਿਆ ਕੇ ਵਿੱਚ ਵਾੜ ਦਿੱਤੀਆਂ। ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕ ਵਿਧੀਆਂ ਲਿਖੀਆਂ ਨੇ ਕਿਵੇਂ ਜੁੜਨਾ ਹੈ। ਇੱਕ ਮੈਂ ਸ਼ਬਦ ਸਾਂਝਾ ਕਰਦਿਆਂ, ਸਿਮਰਨ ਕੀ ਹੈ, ਕਿਉਂਕਿ ਇਹਦੀ ਅੱਜ ਖੋਜ ਕਰ ਰਿਹਾ ਆਦਮੀ। ਇਹ ਬੜੀ ਭਾਗਸ਼ਾਲੀ ਚੀਜ਼ ਹੈ ਕਿ ਅੱਜ ਸਿਮਰਨ ਦੀ ਖੋਜ ਧਾਰਮਿਕ ਬੰਦੇ ਵਿੱਚ ਵੀ ਹੈ, ਅਤੇ ਜਿਹੜਾ ਧਰਮ ਦੇ ਨੇੜੇ ਨਹੀਂ ਆਇਆ ਸਿਮਰਨ ਉਹ ਵੀ ਲੱਭ ਰਿਹਾ। ਇਹਦਾ ਕੋਈ ਕਾਰਨ ਹੈ ਕਿ ਬੰਦਾ ਸੰਸਾਰ ਵਿੱਚੋਂ ਡਿਸਟਰਬ ਹੋ ਚੁੱਕਾ ਹੈ, ਦੁਖੀ ਹੋ ਚੁੱਕਾ ਹੈ। ਤੁਸੀਂ ਇਹ ਤੁਹਾਡਾ ਤਜਰਬਾ ਹੋਵੇਗਾ, ਜਿਹੜੀ ਥਾਂ 'ਤੇ ਤੁਸੀਂ ਸਿਮਰਨ ਦਾ ਸਮਾਂ ਦਿਓ ਸੰਗਤ ਬੜੀ ਇਕੱਠੀ ਹੋਵੇਗੀ। ਕੀ ਕਾਰਨ ਹੈ, ਕਿਉਂਕਿ ਅੰਦਰ ਬੇਚੈਨ ਹੋ ਗਏ ਨੇ, ਉਹ ਲੱਭ ਰਹੇ ਨੇ ਕਿਤੇ ਮਨ ਦਾ ਟਿਕਾ ਲੱਭੇ। ਪਰ ਸਿਮਰਨ ਹੈ ਕੀ? ਸਤਿਗੁਰਾਂ ਨੇ, ਭਗਤ ਜੀ ਨੇ ਤਿੰਨ ਉਦਾਹਰਨਾਂ ਦਿੱਤੀਆਂ, ਕਹਿੰਦੇ ਨੇ ਸਿਮਰਨ ਕੋਈ ਔਖੀ ਚੀਜ਼ ਨਹੀਂ, ਕਿਤੇ ਤੈਨੂੰ ਆਪਣੇ ਧਿਆਨ ਲਾਉਣ ਦੀ ਬਹੁਤੀ ਲੋੜ ਨਹੀਂ, ਸਿਮਰਨ ਤਾਂ ਤੂੰ ਰੋਜ਼ ਕਰਨਾ ਹੈ। ਪਰ ਤੇਰਾ ਸਿਮਰਨ ਖਰਾਬ ਹੋ ਗਿਆ, ਤੇਰੀ ਯਾਦ ਖਰਾਬ ਹੋ ਗਈ, ਉਹਨੂੰ ਠੀਕ ਕਰ। ਪੁੱਛਿਆ ਮਹਾਰਾਜ ਕਿਵੇਂ? ਕਹਿਣ ਲੱਗੇ ਜਿਵੇਂ ਇੱਕ ਮਾਇਆਧਾਰੀ ਬੰਦਾ ਸਿਮਰਨ ਕਰਦਾ ਮਾਇਆ ਦਾ, ਪੈਸਿਆਂ ਦਾ, ਧਨ ਦਾ, ਉਹਨੂੰ ਹਰ ਸਮੇਂ ਪਤਾ ਰਹਿੰਦਾ ਹੈ। ਅਤੇ ਸਾਨੂੰ ਇੱਥੇ ਵੇਖ ਲਓ, ਪਾਠ ਕਰਦਿਆਂ, ਸਾਰੇ ਕੰਮ ਕਰਦਿਆਂ ਸਾਡੇ ਅੰਦਰ ਇੱਕ ਚੀਜ਼ ਪ੍ਰਗਟ ਰਹਿੰਦੀ ਹੈ ਵੀ ਕਿੰਨੇ ਕੁ ਪੈਸੇ ਸਾਡੇ ਬੈਂਕ ਵਿੱਚ ਨੇ, ਕਿੰਨਾ ਕੁ ਸਾਡਾ ਬੈਲੈਂਸ ਰਹਿ ਗਿਆ। ਸਭ ਕੁਝ ਬੰਦੇ ਦੇ ਡੂੰਘੇ ਥਾਂ 'ਤੇ ਕਿਤੇ ਪਿਆ ਹੋਇਆ ਹੈ, ਬਸ ਉਹ ਹੀ ਤਾਂ ਹਿਰਦਾ ਹੈ। ਹਿਰਦਾ ਵੇਖਣਾ ਬਹੁਤਾ ਔਖਾ ਨਹੀਂ। ਜਿਵੇਂ ਤੂੰ ਮਾਇਆ ਨੂੰ ਯਾਦ ਕਰਨਾ ਹੈ, ਔਰ ਇਸ ਰਾਹ 'ਤੇ ਤਾਂ ਆਪਾਂ ਕਹਿੰਦੇ ਹਾਂ ਸਾਨੂੰ ਕੀ ਪਤਾ ਹੈ ਇਹ ਕਿਹੜੀ ਵਿਆਕਰਨ ਹੈ, ਕਿਹੜੀ ਗੁਰਬਾਣੀ ਹੈ। ਮੈਂ ਇੱਕ ਸੱਜਣ ਨੂੰ ਮਿਲਿਆ ਅਤੇ ਉਹ ਕਈ ਵਾਰੀ ਮਿਲਦੇ ਸਨ, ਬੰਦੇ ਦੀ ਖੁਆਇਸ਼ ਤਾਂ ਹੁੰਦੀ ਹੈ ਇਹ ਕਹਿਣਾ ਵੀ ਕੋਈ ਕਿਰਪਾ ਹੋਵੇ ਸਾਡੇ ਵਿੱਚ, ਵੀ ਬੰਦਾ ਲਾਲਚੀ ਹੈ, ਕੋਈ ਰਾਹ ਦੱਸੋ ਕਿਵੇਂ ਹੈ। ਮੈਂ ਕਿਹਾ ਵੀ ਰਾਹ ਕਾਹਦਾ, ਬਾਣੀ ਹੈ ਅਸੀਂ ਵੀ ਪੜ੍ਹਦੇ, ਤੁਸੀਂ ਪੜ੍ਹ ਲਓ, ਇਹਦੇ ਵਿੱਚ ਤੀਜੀ ਗੱਲ ਹੀ ਕੋਈ ਨਹੀਂ ਹੈ। ਸਿਮਰਨ ਕਰੋ, ਬਾਣੀ ਪੜ੍ਹੋ, ਸੇਵਾ ਕਰੋ, ਅਤੇ ਗੁਰੂ ਸਾਹਿਬ ਨੇ ਜੋ ਕੁਝ ਕਿਹਾ ਉਸ ਤਰ੍ਹਾਂ ਆਪਣਾ ਜੀਵਨ ਕਰ ਲਓ, ਤਿੰਨ ਚਾਰ ਤਾਂ ਕੰਮ ਨੇ, ਹੋਰ ਹੈ ਹੀ ਕੋਈ ਨਹੀਂ ਹੈ। ਅਤੇ ਦੁਕਾਨ ਉਹਨਾਂ ਦੀ ਬਹੁਤ ਵੱਡੀ। ਕਹਿਣ ਲੱਗੇ ਜੀ ਹੁਣ ਪੜ੍ਹਿਆ ਤਾਂ ਮੈਂ ਹੈ ਨਹੀਂ, ਬਾਣੀ ਕਿਵੇਂ ਪੜ੍ਹਾਂ, ਮੈਂ ਤਾਂ ਪੜ੍ਹਿਆ ਹੋਇਆ ਨਹੀਂ। ਅਤੇ ਇੱਕ ਦਿਨ ਮੈਂ ਕੁਦਰਤੀ ਉੱਧਰੋਂ ਚਲਾ ਗਿਆ, ਹਜ਼ਾਰ ਹਜ਼ਾਰ ਦੇ ਨੋਟ, 1 ਲੱਖ ਰੁਪਈਆ, ਅਤੇ ਇਸ ਤਰ੍ਹਾਂ ਗਿਣੀ ਜਾਣ ਜਿਵੇਂ ਬੰਦਾ ਪਤਾ ਨਹੀਂ ਕਿੰਨਾ ਕੁ ਪੜ੍ਹਿਆ ਹੁੰਦਾ। ਮੈਂ ਹੈਰਾਨ ਹੋ ਗਿਆ, ਮੈਂ ਕਿਹਾ ਜੀ ਤੁਸੀਂ ਮਾਇਆ ਪੈ ਗਿਣਦੇ ਹੋ, ਤੁਸੀਂ ਕਹਿੰਦੇ ਹੋ ਪੜ੍ਹੇ ਨਹੀਂ। ਕਹਿੰਦੇ ਪੜ੍ਹਿਆ ਬਿਲਕੁਲ ਨਹੀਂ, ਪਹਿਲੀ ਵਿੱਚ ਨਹੀਂ ਗਿਆ। ਮੈਂ ਕਿਹਾ ਇਹ ਕਿੱਥੋਂ ਆ ਗਈ ਹੈ? ਕਹਿਣ ਲੱਗਾ ਇਹ ਤਾਂ ਮੈਨੂੰ 10 ਸਾਲ ਦੀ ਉਮਰ ਵਿੱਚ ਹੀ ਮਾਇਆ ਗਿਣਨੀ ਤਾਂ ਉਦੋਂ ਹੀ ਆ ਗਈ ਸੀ। ਕਿਉਂ ਆਈ? ਕਿਉਂਕਿ ਉਹਦੇ ਵਿੱਚ ਬੰਦੇ ਦੀ ਰੁਚੀ ਹੈ, ਉਹਦੇ ਵਿੱਚ ਬੰਦੇ ਦਾ ਮਨ ਲੱਗਾ ਹੋਇਆ ਹੈ, ਉਹਦੇ ਵਿੱਚ ਖਿੱਚ ਹੈ। ਮੈਂ ਕਿਹਾ ਜਿਸ ਮਨ ਨੇ ਮਾਇਆ ਗਿਣਨੀ ਸਿੱਖ ਲਈ ਨਾ, ਜਪਜੀ ਸਾਹਿਬ ਵੀ ਸਿੱਖ ਸਕਦਾ ਸੀ। ਮਨ ਤਾਂ ਇੱਕੋ ਹੀ ਹੈ, ਜਪਜੀ ਸਾਹਿਬ ਉਹਦੇ ਨਾਲ ਔਖਾ ਨਹੀਂ ਹੈ। ਪਰ ਜਦੋਂ ਬੰਦੇ ਦੀ ਨੀਅਤ ਮਾਰੀ ਜਾਏ, ਉਦੋਂ ਉਹਦੇ ਉੱਤੇ ਬਹਾਨੇਬਾਜ਼ੀ ਸ਼ੁਰੂ ਕਰਦਾ ਹੈਗਾ, ਨਾਲੇ ਬਣਿਆ ਬਣਾਇਆ ਮਿਲ ਹੀ ਜਾਂਦਾ ਸਾਰਾ ਕੁਝ, ਕੀ ਲੋੜ ਹੈ ਪੜ੍ਹਨ ਦੀ। ਰੈਡੀਮੇਡ ਪਰਮਾਤਮਾ ਹੈ, ਪੈਸੇ ਦਿਓ ਅਤੇ ਲਓ, ਕੀ ਲੋੜ ਹੈ? ਦਾਨ ਕਰੋ, ਪਰਮਾਤਮਾ ਦੀ ਖੁਸ਼ੀ ਲਵੋ, ਗੁਰੂ ਦੀ ਖੁਸ਼ੀ ਲਓ, ਮੌਜ ਕਰੋ। ਨਾਲੇ ਹੁਣ ਤਾਂ ਪ੍ਰਚਾਰਕ ਵੀ ਇਸ ਤਰ੍ਹਾਂ ਦੇ ਆ ਗਏ ਜਿਹੜੇ ਤੁਹਾਨੂੰ ਕਹਿਣਗੇ ਨਾ ਅੰਮ੍ਰਿਤ ਵੇਲੇ ਉੱਠੋ, ਨਾ ਨਿਤਨੇਮ ਦੀ ਲੋੜ ਹੈ, ਨਾ ਤੁਸੀਂ ਸਿੱਖੀ ਕਮਾਓ, ਕੋਈ ਜ਼ਰੂਰਤ ਹੀ ਨਹੀਂ, ਬਸ ਤੁਸੀਂ ਪ੍ਰਵਾਨ ਹੋ ਗਏ ਹੋ, ਤੁਸੀਂ ਉਹਨਾਂ ਅੱਗੇ ਢੇਰ ਲਾ ਦਿਓਗੇ। ਕਿਉਂਕਿ ਉਹ ਤੁਹਾਡੇ ਝੂਠ ਦੇ ਉੱਤੇ ਮੋਹਰ ਲਾ ਰਹੇ ਨੇ ਵੀ ਤੁਸੀਂ ਝੂਠੇ ਵੀ ਸੱਚੇ ਹੋ, ਉਹ ਤੁਹਾਨੂੰ ਪ੍ਰਵਾਨ ਕਰਾ ਰਹੇ ਨੇ। ਪਰ ਸੱਚੇ ਪਾਤਸ਼ਾਹ ਨੇ ਇੱਕ ਬਚਨ ਕਿਹਾ ਸਾਡੀ ਵਾਰ ਵਿੱਚ, ਹਜ਼ੂਰ ਇੱਕ ਬਚਨ ਕਹਿੰਦੇ, ਜੇ ਮੋਹਾਕਾ ਘਰ ਮੋਹੇ, ਘਰ ਮੋਹੇ ਪਿੱਤਰੀ ਦੇ। ਜੇ ਕੋਈ ਧਾਰਮਿਕ ਬੰਦਾ, ਜੇ ਕੋਈ ਮਨੁੱਖ ਹਰਾਮ ਦੀ ਕਮਾਈ ਇਕੱਠੀ ਕਰਦਾ, ਧਰਮ ਦਾ ਨਾਮ ਲੈ ਕੇ ਝੂਠ ਬੋਲ ਕੇ ਆਪਣੇ ਗੁਰੂ ਨੂੰ ਲੁਕਾਉਂਦਾ ਹੈ, ਗੁਰੂ ਰਾਮਦਾਸ ਜੀ ਦੇ ਬਚਨ ਆਏ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਹ ਕਹਿੰਦੇ ਨੇ ਇਹਦੇ ਵਰਗਾ ਪਾਪ ਕੋਈ ਨਹੀਂ ਆਪਣੇ ਗੁਰੂ ਦੀ ਗੱਲ ਨੂੰ ਲੁਕਾ ਦੇਣਾ। ਜਿਨ ਗੁਰ ਗੋਪਿਆ ਆਪਣਾ ਅਤੇ ਨਰ ਬੁਰਿਆਰੀ, ਗੋਪਿਆ ਦਾ ਅਰਥ ਗੁਪਤ ਕਰ ਦਿੱਤਾ, ਵੀ ਇੱਥੇ ਜੋ ਕੁਝ ਲਿਖਿਆ ਉਹਦੇ ਉੱਤੇ ਤਾਂ ਪਾ ਦਿੱਤਾ ਰੁਮਾਲਾ, ਦੋ ਕੁ ਮਿੰਟ ਸ਼ਬਦ ਪੜ੍ਹਿਆ ਅਤੇ ਪਰਤ ਕੇ ਲੋਕਾਂ ਦੀ ਪਸੰਦ ਦੀਆਂ ਗੱਲਾਂ ਕਰਨ ਲੱਗ ਪਏ, ਲੋਕ ਖੁਸ਼ ਹੋ ਗਏ। ਇਹ ਕੀ ਹੈ? ਜਿਨ ਗੁਰ ਗੋਪਿਆ ਆਪਣਾ ਅਤੇ ਨਰ ਬੁਰਿਆਰੀ। ਪਰ ਇੱਕ ਗੱਲ ਖਿਆਲ ਰੱਖਿਓ, ਸਤਿਗੁਰਾਂ ਨੇ ਕਿਹਾ ਕਿ ਨਿੰਦਕ ਦੀ ਸੰਗਤ ਵੀ ਦੋਸ਼ ਦਿੰਦੀ ਹੈ। ਜਿਹੜਾ ਮਨੁੱਖ ਨਿੰਦਕ ਹੈ, ਨਿੰਦਾ ਕਰਨੀ ਤਾਂ ਪਾਪ ਹੈ, ਨਿੰਦਕ ਦੀ ਹਮਾਇਤ, ਨਿੰਦਕ ਦੀ ਸੰਗਤ ਵੀ ਦੋਸ਼ ਦਿੰਦੀ ਹੈ। ਸਤਿਗੁਰੂ ਨੇ ਬਚਨ ਕੀਤੇ, ਅਰੜਾਵੈ ਬਿਲ ਲਾਵੈ ਨਿੰਦਕ, ਪਾਰ ਬ੍ਰਹਮ ਪਰਮੇਸ਼ਰ ਵਿਸਰਿਆ, ਆਪਣਾ ਕੀਤਾ ਪਾਵੈ ਨਿੰਦਕ। ਅੱਗੇ ਇੱਕ ਬਚਨ ਕੀਤਾ, ਜੇ ਕੋ ਉਸ ਕਾ ਸੰਗੀ ਹੋਵੇ, ਉਹ ਤਾਂ ਨਿੰਦਾ ਕਰਦਾ ਹੀ ਪਿਆ, ਜੇ ਕੋ ਉਸ ਕਾ ਸੰਗੀ ਹੋਵੇ ਨਾਲੇ ਲੈ ਸਿਧਾਵੈ, ਜਿੱਥੇ ਉਹਨੇ ਡਿੱਗਣਾ ਨਰਕ ਵਿੱਚ ਉਹ ਨਾਲ ਦਿਆਂ ਨੂੰ ਲੈ ਕੇ ਡੁੱਬੇਗਾ, ਕਿਉਂਕਿ ਆਪ ਡਿੱਗਾ ਹੈ। ਉਹਨੂੰ ਕਹਿ ਰਹੇ ਨੇ, ਜੇ ਮੁਹਾਕਾ ਘਰ ਮੋਹੇ, ਜੇ ਮੋਹੇ, ਮੁਹਾਕੇ ਦਾ ਅਰਥ ਹੈ ਚੋਰ। ਚੋਰ ਕਿਹਨੂੰ ਕਹਿੰਦੇ ਨੇ? ਚੋਰ ਉਹਨੂੰ ਕਹਿੰਦੇ ਨੇ ਵੀ ਜਿਹੜਾ ਕੰਮ ਉਹ ਕਰਦਾ ਪਿਆ, ਉਹਨੂੰ ਪਤਾ ਵੀ ਸੱਚ ਇਹ ਹੈ, ਪਰ ਉਹ ਸੱਚ ਨੂੰ ਦਬਾ ਲੈਂਦਾ ਅਤੇ ਝੂਠ ਬੋਲਦਾ ਹੈ ਲੋਕਾਂ ਨੂੰ ਖੁਸ਼ ਕਰਨ ਲਈ, ਉਹ ਚੋਰ ਹੈ ਗੁਰੂ ਦਾ। ਜੇ ਮੁਹਾਕਾ ਘਰ ਮੋਹੇ ਅਤੇ ਘਰ ਮੋਹੇ ਪਿੱਤਰੀ ਦੇ, ਪਿੱਤਰੀ ਦਾ ਅਰਥ ਜਿਹੜੇ ਵੱਡੇ ਚਲੇ ਗਏ ਨੇ ਸਾਡੇ, ਉਹ ਲੋਕਾਂ ਨੂੰ ਕਵੇ ਤੁਸੀਂ ਕੁਝ ਨਾ ਕਰੋ, ਸੁੱਤੇ ਰਹੋ, ਬੇਸ਼ੱਕ ਦਾਰੂ ਪੀਓ, ਸਿੱਖੀ ਨਾ ਕਮਾਓ, ਬਸ ਤੁਸੀਂ ਪ੍ਰਵਾਨ ਹੋ ਗਿਆ, ਤੁਹਾਡੇ ਬਜ਼ੁਰਗ ਵੀ ਤਾਰ ਦਿਆਂਗੇ, ਨਾਲ ਹੀ ਉਹਨਾਂ ਨੂੰ ਵੀ ਭੇਜ ਦਿੰਦੇ ਹਾਂ ਸਾਰਾ ਕੁਝ, ਤੁਸੀਂ ਇੱਧਰ ਲਿਆਓ ਸਾਡੇ ਵੱਲ। ਘਰ ਮੋਏ ਪਿੱਤਰੀ ਦੇ, ਅੱਗੇ ਵਸਤ ਸਿਝਾਣੀ ਹੈ, ਰੱਬ ਦੇ ਘਰ ਵਿੱਚ ਉਹ ਚੀਜ਼ ਸਿਝਾਣੀ ਜਾਏਗੀ। ਪਿੱਤਰੀ ਚੋਰ ਕਰੇ, ਉਹਦੇ ਵੱਡੇ ਵੀ ਚੋਰ ਬਣ ਗਏ। ਫਿਰ ਉੱਥੇ ਇੱਕ ਹੋਰ ਵੀ ਗੱਲ ਕਿਹਾ, ਦਲਾਲ ਸ਼ਬਦ ਵਰਤਿਆ, ਕਹਿੰਦੇ ਨੇ ਵੱਢੀਆ ਹੱਥ ਦਲਾਲ ਕੇ। ਦਲਾਲ ਕੌਣ ਹੁੰਦਾ ਹੈ? ਦਲਾਲ ਉਹ ਹੈ ਜਿਹੜਾ ਸੌਦਾ ਕਰਾਉਂਦਾ ਹੈ, ਅਤੇ ਜਿਹੜਾ ਦਲਾਲ ਝੂਠਾ ਸੌਦਾ ਕਰਾਵੇ ਧਰਮ ਦੇ ਮਾਰਗ 'ਤੇ, ਵਿੱਚ ਖੜਾ ਹੈ, ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਅਤੇ ਦੂਜੇ ਪਾਸੇ ਲੁਕਾਈ ਬੈਠੀ ਹੈ, ਗੁਰੂ ਕੁਝ ਹੋਰ ਕਹੀ ਜਾਂਦਾ ਹੈ, ਅਤੇ ਉਹ ਦਲਾਲ ਝੂਠ ਬੋਲ ਕੇ ਲੋਕਾਂ ਨੂੰ ਖੁਸ਼ ਕਰੀ ਜਾਂਦਾ ਹੈ। ਸੱਚੇ ਪਾਤਸ਼ਾਹ ਕਹਿੰਦੇ, ਸੱਜਣਾ ਤੇਰੇ ਹੱਥ ਵੱਡੇ ਜਾਣੇ ਨੇ, ਵੱਢੀਆ ਹੱਥ ਦਲਾਲ ਕੇ, ਮੁਸਫੀ ਇਹ ਕਰੇ। ਇੱਕ ਕਹਾਣੀ ਆਉਂਦੀ ਹੈ ਇਸਲਾਮ ਦੇ ਵਿੱਚ ਕਿ ਮੁਹੰਮਦ ਸਾਹਿਬ ਉਹਨਾਂ ਦੇ ਪੈਗੰਬਰ ਹੋਏ ਨੇ, ਉਹ ਇੱਕ ਦਿਨ ਉੱਚੀ ਅਵਸਥਾ ਵਿੱਚ ਚਲੇ ਗਏ ਪਰਲੋਕ ਵਿੱਚ, ਵੇਖ ਰਹੇ ਨੇ ਉੱਥੇ ਕੀ ਹੈ ਕਿ ਇੱਕ ਲਾਈਨ ਦੇ ਵਿੱਚ ਕੁਝ ਲੋਕ ਖੜ੍ਹੇ ਨੇ, ਇੱਕ ਲਾਈਨ ਵਿੱਚ ਕੁਝ ਲੋਕ ਖੜ੍ਹੇ ਨੇ, ਅਤੇ ਇੱਕ ਫਰਿਸ਼ਤਾ ਹੈ, ਉਸ ਫਰਿਸ਼ਤੇ ਦੇ ਹੱਥ ਵਿੱਚ ਇੱਕ ਕੈਂਚੀ ਹੈ, ਜਿਹੜੀ ਕੈਂਚੀ ਲੋਹੇ ਦੀ ਨਹੀਂ ਅੱਗ ਦੀ ਬਣੀ ਹੋਈ ਹੈ, ਅਗਨੀ ਦੀ। ਮੁਹੰਮਦ ਸਾਹਿਬ ਵੇਖ ਰਹੇ ਨੇ ਉਹ ਲੋਹੇ ਦੀ ਕੈਂਚੀ, ਅੱਗ ਦੀ ਕੈਂਚੀ ਤਪੀ ਹੋਈ ਲੈ ਕੇ ਜਾ ਰਿਹਾ ਉਹ ਫਰਿਸ਼ਤਾ, ਅਤੇ ਉਹ ਜਿਹੜੇ ਸੱਜਣ ਲੈਣ ਵਿੱਚ ਖੜ੍ਹੇ ਨੇ ਨਾ, ਉਹਨਾਂ ਦੀ ਜਿਭ ਕੱਢਦਾ ਅਤੇ ਉਸ ਕੈਂਚੀ ਨਾਲ ਵੱਢ ਦਿੰਦਾ ਹੈ, ਉਹ ਫਰਿਸ਼ਤਾ ਜਿਹੜਾ ਉਹਨਾਂ ਦੀਆਂ ਜੀਭਾਂ ਵੱਢੀ ਜਾਂਦਾ। ਉਹਨਾਂ ਪੁੱਛਿਆ ਵੀ ਇੰਨਾ ਜ਼ੁਲਮ, ਇਹ ਸਜ਼ਾ ਤਾਂ ਮੈਂ ਕਦੀ ਸੁਣੀ ਵੇਖੀ ਨਹੀਂ ਕਿਸੇ ਦੀ ਜੀਭ ਵੱਢੀ ਜਾਏ। ਅਤੇ ਉਹਨੇ ਕਿਹਾ ਇਹਨਾਂ ਦੀ ਜੀਭ ਤਾਂ ਪਏ ਵੱਢਦੇ ਹਾਂ, ਇਹਨਾਂ ਧਰਮ ਦੇ ਨਾਂ 'ਤੇ ਝੂਠ ਬੋਲਿਆ ਹੈ। ਇਹਨਾਂ ਨੇ ਲੋਕਾਂ ਨੂੰ ਭਟਕਾਇਆ ਹੈ, ਇਹ ਸਜ਼ਾ ਇਹਨਾਂ ਨੂੰ ਤਾਂ ਪੈ ਦਿੰਦੇ ਹਾਂ। ਇਹਨਾਂ ਨੇ ਹਜ਼ਾਰਾਂ ਬੰਦਿਆਂ ਨੂੰ ਕਿਰਾਏ ਪਾ ਦਿੱਤਾ, ਪੁੱਠੇ ਰਾਹ 'ਤੇ ਪਾ ਦਿੱਤਾ, ਇਸ ਕਰਕੇ ਰੱਬ ਦੇ ਘਰ ਵਿੱਚ ਇਹਨਾਂ ਵਾਸਤੇ ਸਜ਼ਾ ਹੈ। ਇਸ ਲਈ ਗੁਰੂ ਸਾਹਿਬ ਕਹਿੰਦੇ ਨੇ, ਹੈ ਬੜੀ ਔਖੀ ਗੱਲ, ਨਾਨਕ ਕਥਨਾ ਕਰੜਾ ਸਾਰ, ਪਰ ਸਿੱਖ ਨੂੰ ਇੱਕ ਰਸਤਾ ਦੇ ਦਿੱਤਾ। ਕਹਿਣ ਲੱਗੇ ਸ਼ੁਰੂ ਕਰਨਾ ਅਤੇ ਗੁਰੂ ਅੱਗੇ ਅਰਦਾਸ ਕਰਕੇ ਕਰੀ ਕਿ ਸਤਿਗੁਰੂ ਤੁਸੀਂ ਆਪ ਵਰਤਣਾ, ਭੈ ਵਿੱਚ ਤੁਰੀ ਅਤੇ ਜਦੋਂ ਸਮਾਪਤ ਕਰਨਾ ਉਦੋਂ ਗੁਰੂ ਕੋਲੋਂ ਮਾਫ਼ੀ ਮੰਗ ਲਿਆ ਕਰ, ਇਹ ਰਾਹ ਸੌਖਾ ਨਹੀਂ ਹੈ, ਇਹ ਧੁਰ ਕੀ ਬਾਣੀ ਹੈ। ਪਰ ਜਦੋਂ ਅਸੀਂ ਇਸ ਤਰ੍ਹਾਂ ਦੇ ਰਾਹਾਂ 'ਤੇ ਤੁਰ ਪੈਂਦੇ, ਮੈਂ ਗੱਲ ਕਰ ਰਿਹਾ ਸੀ ਵੱਢੀਏ ਹੱਥ ਦਲਾਲ ਕੇ, ਅਤੇ ਪਰਮਾਤਮਾ ਕਹਿੰਦਾ ਮੁਸਫੀ ਇਹ ਕਰੇ, ਤੂੰ ਇਹ ਵਿੱਚ ਖੜਾ ਹੋ ਕੇ ਤੂੰ ਵਕੀਲ ਬਣਿਆ। ਨਾਨਕ ਅੱਗੇ ਸੋ ਮਿਲੈ ਜੋ ਖੱਟੇ ਘਾਲੇ ਦੇ, ਅੱਗੇ ਕੀ ਚਲਾ ਜਾਏਗਾ, ਨਾਲ ਕੀ ਲੈ ਕੇ ਜਾਣਾ, ਅਸੀਂ ਨਾਲ ਲੈ ਕੇ ਕੀ ਆਏ ਸਾਂ। ਜੀਵਨ ਹੀ ਤਾਂ ਹੈ, ਜੀਵਨ ਵਿੱਚ ਜੋ ਕੁਝ ਕਮਾਇਆ ਹੈ। ਇਸ ਕਰਕੇ ਕਹਿੰਦੇ ਕਿ ਨਿੰਦਕ ਦਾ ਸੰਗ ਨਾ ਕਰੀ, ਉਹ ਤੇਰੇ ਜੀਵਨ ਨੂੰ ਡੋਬ ਦੇਗਾ। ਮੈਂ ਬੇਨਤੀ ਕਰ ਰਿਹਾ ਸੀ, ਸਾਡਾ ਅੰਦਰ ਮਨ ਕੀ ਹੈ, ਹਿਰਦਾ ਕੀ ਹੈ? ਸਤਿਗੁਰੂ ਕਹਿੰਦੇ ਨੇ, ਹਿਰਦਾ ਹੈ ਉਹ ਜੋ ਬੰਦੇ ਦੇ ਸੌਣ ਤੋਂ ਬਾਅਦ ਵੀ ਕੰਮ ਕਰ ਰਿਹਾ, ਨੀਂਦ ਵਿੱਚ ਵੀ ਕੰਮ ਕਰਦਾ, ਜਦੋਂ ਮਨੁੱਖ ਸੌਂ ਵੀ ਜਾਏ, ਜੇ ਕਿਸੇ ਗੁਰਮੁਖ ਦੇ ਸੁੱਤਿਆਂ ਵੀ ਨਾਮ ਨਹੀਂ ਵਿਸਰਦਾ, ਇਹਦਾ ਮਤਲਬ ਹੈ ਉਹਦੇ ਹਿਰਦੇ ਵਿੱਚ ਨਾਮ ਚਲਾ ਗਿਆ ਹੈ। ਕਬੀਰ ਸਾਹਿਬ ਤਾਂ ਹੀ ਕਹਿੰਦੇ ਨੇ, ਕਬੀਰ ਸੁਪਨੇ ਹੂੰ ਬਰੜਾਇਕ ਹੈ, ਜੇ ਮੁੱਖ ਨਿਕਸ਼ੈ ਰਾਮ, ਤਾਂ ਕਿ ਪੱਗ ਕੀ ਪੰਨ ਹੀ ਮੇਰੇ ਤਨ ਕੋ ਚਾਮ। ਕਿਹਦੇ ਵਾਸਤੇ ਕਿਹਾ? ਜਿਹਦੇ ਨਾਮ ਜਿਹੜਾ ਸਰੀਰ ਤੋਂ ਲੰਘ ਕੇ, ਮਨ ਤੋਂ ਲੰਘ ਕੇ ਹਿਰਦੇ ਤੱਕ ਚਲਾ ਗਿਆ। ਕਲਗੀਆਂ ਵਾਲੇ ਪਾਤਸ਼ਾਹ ਨੇ, ਪੀਰ ਜੀ ਬੜੇ ਪਿਆਰ ਵਾਲੇ ਸਨ, ਅਤੇ ਉਹਨਾਂ ਨੂੰ ਕਹਿ ਦਿੱਤਾ, ਪੀਰ ਜੀ ਇਹ ਹੈ ਰਾਹ, ਜਿੱਥੇ ਸਰੀਰ ਨਾਲ ਵੀ ਨਹੀਂ, ਜਿੱਥੇ ਮਨ ਨਾਲ ਵੀ ਨਹੀਂ, ਜਿੱਥੇ ਨਾਮ ਦੇ ਨਾਲ ਹੀ ਨਾਮ ਜਪਿਆ ਜਾਂਦਾ ਹੈ, ਜਿੱਥੇ ਨਾਮ ਹੀ ਨਾਮ ਨੂੰ ਜਪਾਉਂਦਾ ਹੈ, ਜਪਣ ਵਾਲਾ ਤਾਂ ਬਚਦਾ ਹੀ ਨਹੀਂ। ਆਪਣੇ ਚਰਨ ਜਪਾਇਨ ਵਿੱਚ ਦੈਵ ਖੜੋਵਾ, ਜਿੱਦਣ ਉਹਨੇ ਆਪ ਜਪਾਇਆ ਉਸ ਦਿਨ ਰੋਗ ਸੋਗ ਸਭ ਮਿਟ ਗਏ। ਨਿਤ ਨਵਾਂ ਨਰੋਵਾ, ਦਿਨ ਰਹਿਣ ਨਾਮ ਧਿਆਏ ਦਾ, ਫਿਰ ਪਾਏ ਨਾ ਮੋਵਾ, ਜਿਸ 'ਤੇ ਉਪਜਿਆ ਨਾਨਕਾ ਸੋਈ ਫਿਰ ਹੋਵਾ। ਸਾਡੇ ਅੰਦਰ ਲਾ ਇੱਕ ਦੀਵਾ, ਜੋ ਪਾਪਾਂ ਦੀ ਮੈਲ ਨਾਲ ਬਿਲਕੁਲ ਮੈਲਾ ਹੋ ਚੁੱਕਾ ਹੈ। ਇਹ ਥਾਂ ਹੈ ਸਾਧ ਸੰਗਤ ਜੀ ਉਸ ਮੈਲ ਨੂੰ ਲਾਉਣ ਵਾਸਤੇ। ਉਹ ਮੈਲ ਮਨ 'ਤੇ ਹੈ, ਆਪਾਂ ਸਿਰਫ ਇੰਨਾ ਹੀ ਅੱਜ ਕਹਿ ਸਕੇ ਹਾਂ। ਮਨ ਕੀ ਹੈ? ਮਨ ਹੈ ਵਿਚਾਰਾਂ ਦਾ ਇਕੱਠ। ਹੁਣ ਉਸ ਨੂੰ ਨਾਮ ਕਿਵੇਂ ਧੋਂਦਾ, ਨਾਮ ਦਾ ਪਾਣੀ ਕਿਵੇਂ ਉੱਜਲ ਕਰਦਾ, ਅਤੇ ਅੰਦਰੋਂ ਸਹਿਜ ਦਾ ਦੀਵਾ ਕਿਵੇਂ ਬਲਦਾ, ਇਹ ਆਪਾਂ ਕੱਲ੍ਹ ਵਿਚਾਰਾਂਗੇ। ਆਓ ਰਹਿੰਦੇ ਮਿੰਟ ਨਾਮ ਨਾਲ ਜ਼ਰੂਰ ਜੁੜੀਏ, ਜਿਹੜਾ ਇੱਥੋਂ ਦਾ ਵਿਸ਼ੇਸ਼ ਕਾਰਜ ਹੈ। ਸਾਰੇ ਸਾਵਧਾਨ ਹੋ ਕੇ ਗੁਰੂ ਚਰਨਾਂ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜੁੜੀਏ, ਪਿਆਰ ਨਾਲ ਉਚਾਰਨ ਕਰੋ, ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। 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 ਵਾਹਿਗੁਰੂ ਵਾਹਿ ਵਾਹਿਗੁਰੂ 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 ਵਾਹਿਗੁਰੂ